Kasutu Paswami Manas ki gat ekhi Hum avgun pare ek gun nahi अमृत छाड बिखै बिख खाई माया मोह परम पै भूले सुत दारा सो प्रीत लगाई एक उत्तम पंथ सुन्यो गुर संगत तेहे मिलंत जम त्रास मिटाई एक अरदास पाठ कीरत की गुर रामदास राखो हो शरणाई सतनाम धन वाखे गुरु साहिब जियो फरीदा महल निसखण रह गए वासा आया तल फरीदा महल निसखण रह गए वासा आया तल गोरा से निमानिया बहसन रूहा मल पाखी शेखा बंदगी चलन अज के कल आखी शेखा बंदगी चलन अज के कल वाहिगुरु जी का खालसा वाहिगुरु जी की फतह। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर सुभाए मान गुरु सवारे सतसंगी जनो कल बाबा फरीद साहब जी दे 2 श्लोकां दा पाठ विचार वास्ते कीता सी। उस विचों एक श्लोक दी विचार आपां कल कीती और दूसरे श्लोक दी विचार धन गुरु ग्रंथ साहिब जी कृपा करन अज तरस करके करा लैन। विचार दी ਪ੍ਰਾਰੰਭਤਾ ਤੋਂ ਪਹਿਲਾਂ ਆਪ ਸਾਧ ਸੰਗਤ ਜੀ ਬਖਸ਼ੋ ਆਸ਼ੀਸ ਔਰ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਕੱਲ ਸਤਿਗੁਰੂ ਜੀ ਨੇ ਕਿਰਪਾ ਕਰਕੇ ਇਸ ਪਵਿੱਤਰ ਬਚਨ ਦੀ ਜੋ ਵਿਚਾਰ ਕਰਾਈ, ਕੰਧੀ ਉੱਤੇ ਰੁੱਖੜਾ ਕਿਚਰਕ ਬੰਨੈ ਧੀਰ ਫਰੀਦਾ ਕੱਚੈ ਭਾਂਡੈ ਰੱਖੀਐ ਕਿਚਰ ਤਾਹੀ ਨੀਰ। ਦਰਿਆ ਦੇ ਕਿਨਾਰੇ ਤੇ ਖਲੋਤਾ ਹੋਇਆ ਰੁੱਖ ਉਹ ਕਿਤਨਾ ਕੁ ਸਮਾਂ ਇਸ ਧੀਰਜ ਨਾਲ ਰਹਿ ਸਕਦਾ ਕਿ ਅਜੇ ਮੈਂ ਪੱਟੇ ਨਹੀਂ ਜਾਣਾ, ਮੈਂ ਇੱਥੇ ਖਲੋਤੇ ਰਹਿਣਾ ਹੈ। ਦੂਸਰਾ, ਕੱਚੇ ਭਾਂਡੇ ਵਿੱਚ ਪਾਣੀ ਜ਼ਿਆਦਾ ਦੇਰ ਤੱਕ ਰੁਕੇਗਾ ਨਹੀਂ, ਕਿਉਂਕਿ ਪਾਣੀ ਉਸ ਕੱਚੇ ਭਾਂਡੇ ਨੂੰ ਖੋਰਦਾ ਹੈ ਤੇ ਇੱਕ ਦਿਨ ਦੇਖਦਿਆਂ ਦੇਖਦਿਆਂ ਉਸ ਕੱਚੇ ਭਾਂਡੇ ਨੇ ਵੀ ਟੁੱਟ ਜਾਣਾ ਹੈ। ਔਰ ਕੱਲ ਅਸੀਂ ਇੱਥੇ ਸੰਪੰਨਤਾ ਕੀਤੀ ਸੀ ਕਿ ਭਾਂਡੇ ਤਾਂ ਘਰਾਂ ਵਿੱਚ ਅਨੇਕਾਂ ਵਰਤੋਂ ਵਿੱਚ ਆਪਾਂ ਲਿਆਉਂਦੇ ਹਾਂ ਤੇ ਆਪਣੀ ਹੈਸੀਅਤ ਦੇ ਮੁਤਾਬਕ ਲੋਕ ਘਰਾਂ ਵਿੱਚ ਬਰਤਨ ਵਰਤਦੇ ਨੇ, ਕੋਈ ਪਿੱਤਲ ਦੇ, ਕੋਈ ਲੋਹੇ ਦੇ, ਕੋਈ ਕੱਚ ਦੇ, ਤੇ ਕਈਆਂ ਘਰਾਂ ਦੇ ਵਿੱਚ ਸੋਨੇ ਚਾਂਦੀ ਦੇ ਬਰਤਨ ਵੀ ਵੇਖਣ ਨੂੰ ਮਿਲਦੇ ਨੇ। ਬਾਕੀ ਇਹ ਜਿਤਨੇ ਵੀ ਮੈਟਰਲ ਦੇ ਬਰਤਨ ਨੇ ਟੁੱਟ ਜਾਣ, ਇਹ ਢਾਲ ਕੇ ਦੁਬਾਰਾ ਖੋਂਦ ਵਿੱਚ ਆ ਸਕਦੇ ਨੇ, ਢਾਲ ਕੇ ਦੁਬਾਰਾ ਬਣਾਏ ਜਾ ਸਕਦੇ ਨੇ, ਪਰ ਕੱਚਾ ਮਿੱਟੀ ਦਾ ਭਾਂਡਾ ਇੱਕ ਐਸਾ ਹੈ ਮਿੱਟੀ ਦਾ ਬਰਤਨ ਜਿਹੜਾ ਟੁੱਟਣ ਤੋਂ ਬਾਅਦ ਘਰੋਂ ਸੱਟਣਾ ਹੀ ਪੈਂਦਾ। ਉਸ ਮਿੱਟੀ ਦੇ ਭਾਂਡੇ ਨੂੰ ਢਾਲ ਕੇ ਕਿਸੇ ਨੇ ਬਣਾ ਨਹੀਂ ਲੈਣਾ। ਹਜ਼ੂਰ ਦੇ ਬਚਨ ਪੜ੍ਹਦੇ ਹਾਂ, ਇੱਕ ਸ਼ਲੋਕ ਹੋਰ ਇਸ ਦੇਹ ਦੇ ਮੁਤਲਕ ਆਇਆ। ਉੱਥੇ ਹਜ਼ੂਰ ਨੇ ਇਹਨੂੰ ਮੈਟਲ ਦਾ ਭਾਂਡਾ ਨਹੀਂ, ਉੱਥੇ ਗੁਰਦੇਵ ਨੇ ਇਹਨੂੰ ਲੱਕੜ ਦਾ ਬਰਤਨ ਕਿਹਾ। ਤੇ ਕਬੀਰ ਸਾਹਿਬ ਜੀ ਦਾ ਇਹ ਅਮੋਲਕ ਬਚਨ ਹੈ, ਉਹਨਾਂ ਦਾ ਸ਼ਲੋਕ ਹੈ। ਅਗਲੇ ਸ਼ਲੋਕ ਦੀ ਵਿਆਖਿਆ ਕਰਨ ਲਈ ਲੜੀ ਜੋੜਨ ਦੇ, ਕਬੀਰ ਰਾਮ ਨਾ ਧਿਆਇਓ ਮੋਤੀ ਲਾਗੀ ਖੋਰ। ਕਹਿਣ ਲੱਗੇ ਕਿ ਕਬੀਰ ਕਿ ਦੇਖ, ਜੇ ਤੂੰ ਪਰਮਾਤਮਾ ਨੂੰ ਧਿਆਇਆ ਨਹੀਂ, ਬੰਦਗੀ ਨਹੀਂ ਕੀਤੀ, ਤੈਨੂੰ ਪਤਾ ਹੈ ਕਿ ਤੇਰੇ ਅੰਦਰ ਇੱਕ ਬੜੀ ਵੱਡੀ ਖੋਰ ਲੱਗ ਗਈ। ਖੋਰ ਦਾ ਅਖਰੀ ਅਰਥ ਹੈ ਖੋੜ। ਅਸੀਂ ਦੇਖਨੇ ਆ ਕਿ ਕਈ ਰੁੱਖ ਐਸੇ ਨੇ ਜਿਹੜੇ ਬਾਹਰੋਂ ਖਲੋਤੇ ਨੇ, ਹਰੇ ਭਰੇ ਪ੍ਰਤੀਤ ਹੁੰਦੇ ਨੇ, ਪਰ ਅੰਦਰੇ ਅੰਦਰ ਉਹਨਾਂ ਰੁੱਖਾਂ ਦੇ ਤਣਿਆਂ ਵਿੱਚ ਖੋੜ ਪੈ ਜਾਂਦੀ ਏ, ਲੱਕੜ ਭੁਰ ਭੁਰ ਕੇ ਜ਼ਮੀਨ ਤੇ ਡਿੱਗਦੀ ਏ। ਤੇ ਕਈ ਵਾਰੀ ਇਤਨੇ ਵੱਡੇ ਆਕਾਰ ਵਾਲਾ ਦਰਖਤ ਥੋੜੀ ਜਿਹੀ ਹਵਾ ਚੱਲਦੀ ਏ ਤੇ ਅੱਧ ਵਿਚਾਲੋਂ ਟੁੱਟ ਕੇ ਧਰਤੀ ਤੇ ਡਿੱਗ ਪੈਂਦਾ। ਜੇ ਕਹੀਏ ਵੀ ਇਹਦਾ ਤਣਾ ਇਤਨਾ ਮੋਟਾ, ਇਤਨਾ ਆਕਾਰ ਵਾਲਾ, ਅੱਗੋਂ ਉੱਤਰ ਮਿਲੇਗਾ ਸਿਰਫ ਬਾਹਰ ਵਾਲਾ ਛਿਲਕਾ ਹੀ ਖਲੋਤਾ ਦਿਸਦਾ ਸੀ, ਅੰਦਰੋਂ ਤੋਂ ਕਿਰ ਗਿਆ, ਅੰਦਰੋਂ ਇਹਦੇ ਖੋੜ ਲੱਗ ਗਈ, ਤੇ ਜਿਹਨੂੰ ਖੋੜ ਲੱਗ ਜਾਏ ਉਹ ਡਿੱਗਦਾ ਬੜੀ ਜਲਦੀ। ਇਸੇ ਤਰ੍ਹਾਂ ਅਸੀਂ ਮੂੰਹ ਆਪਣਾ ਦੇਖਨੇ, ਦੰਦ ਨੇ ਸਾਡੇ ਮੂੰਹ ਵਿੱਚ। ਅਸੀਂ ਆਮ ਸ਼ਬਦ ਪੰਜਾਬੀ ਚ ਵਰਤਨੇ ਆ ਕਿ ਮੇਰੀ ਜਾੜ ਦੇ ਵਿੱਚ ਖੋੜ ਲੱਗ ਗਈ ਹੈ, ਤੇ ਜਿੱਥੇ ਖੋੜ ਲੱਗ ਜਾਏ ਉਹਦੇ ਬਿਨਸਰਦਿਆਂ ਫਿਰ ਦੇਰੀ ਨਹੀਂ। ਹਾਂ ਇੱਕ ਗੱਲ ਬੜੀ ਦਰੁਸਤ ਕਿ ਦੰਦ ਵਿੱਚ ਲੱਗੀ ਖੋੜ ਤਾਂ ਭਰੀ ਜਾ ਸਕਦੀ ਏ, ਪਰ ਜਿਹੜੀ ਉਮਰ ਦੀ ਖੋੜ ਲੱਗ ਗਈ, ਜਿਹੜੇ ਜ਼ਿੰਦਗੀ ਦੇ ਸਾਲ ਨਿਕਲ ਗਏ, ਯਾਦ ਰੱਖੋ ਦੁਨੀਆਂ ਦੀ ਕੋਈ ਤਾਕਤ ਵੀ ਉਹਨੂੰ ਭਾਰ ਨਹੀਂ ਸਕਦੀ। ਹਜ਼ੂਰ ਨੇ ਕਿਹਾ ਕਬੀਰ ਰਾਮ ਨਾ ਧਿਆਇਓ, ਮੋਟੀ ਲਾਗੀ ਖੋਰ, ਕਾਇਆ ਖਾਂਡੀ ਕਾਠ ਕੀ ਨਾ ਉਹ ਚੜੈ ਬਹੋਰ। ਕਹਿੰਦੇ ਕਾਇਆ ਇੱਕ ਲੱਕੜ ਦੀ ਖਾਂਡੀ, ਲੱਕੜ ਦਾ ਭਾਂਡਾ ਹੈ, ਤੇ ਪਿਆਰਿਓ ਲੱਕੜ ਦੇ ਭਾਂਡੇ ਨੂੰ ਅੱਗ ਤੇ ਚਾੜੋਗੇ ਵਾਰ ਵਾਰ ਚੜਨਾ ਉਹਨੇ? ਮਿੱਟੀ ਦਾ ਬਰਤਨ ਤਾਂ ਫਿਰ ਵੀ ਵਾਰ ਵਾਰ ਚੜ ਸਕਦਾ, ਪਰ ਲੱਕੜ ਦੀ ਬਣੀ ਹੋਈ ਖਾਂਡੀ, ਲੱਕੜ ਦਾ ਭਾਂਡਾ, ਉਹ ਕਦੀ ਵੀ ਦੁਬਾਰਾ ਚੜਿਆ ਨਹੀਂ। ਜਿਹੜਾ ਅੱਗ ਤੇ ਇੱਕ ਵਾਰੀ ਰੱਖ ਦਿੱਤਾ, ਸੱਚ ਹੈ ਕਿ ਉਹ ਲੱਕੜ ਦਾ ਬਰਤਨ ਜਲ ਜਾਂਦਾ, ਉਹ ਦੁਬਾਰਾ ਚੁੱਲ੍ਹੇ ਤੇ ਚੜ ਨਹੀਂ ਸਕਦਾ। ਇਸੇ ਤਰ੍ਹਾਂ ਇਹ ਤਨ ਹੈ। ਅੱਜ ਹਜ਼ੂਰ ਨੇ ਤਿੰਨ ਤੁਕਾਂ ਦਾ ਇਹ ਸ਼ਲੋਕ ਹੈ, ਇਹਦੇ ਵਿੱਚ ਤਿੰਨ ਹੀ ਗੱਲਾਂ ਕੀਤੀਆਂ। ਪਹਿਲਾ ਬਚਨ ਕਿ ਮਹਿਲ ਖਾਲੀ ਬਣ ਰਹਿ ਗਏ ਤੇ ਮਹਿਲਾਂ ਵਿੱਚ ਰਹਿਣ ਵਾਲੇ ਜ਼ਮੀਨ ਦੇ ਥੱਲੇ ਜਾ ਸੁੱਤੇ। ਦੂਸਰਾ ਕਿ ਨਿਮਾਣੀਆਂ ਗੋਰਾਂ ਦੇ ਵਿੱਚ, ਕਬਰਾਂ ਦੇ ਵਿੱਚ ਰੂਹਾਂ ਆਪਣਾ ਆਪਣਾ ਥਾਂ ਮਲਕ ਕੇ ਬੈਠ ਗਈਆਂ। ਤੇ ਤੀਸਰਾ ਕਿ ਫਰੀਦ ਬੰਦਗੀ ਆਖ, ਅੱਜ ਜਾਂ ਕੱਲ ਤੂੰ ਵੀ ਇਸ ਰਸਤੇ ਤੇ ਤੁਰਨਾ ਜਿਨ੍ਹਾਂ ਦੇ ਮਹੱਲ ਤੂੰ ਦੇਖ ਰਿਹਾ ਹੈ। ਬਚਨ ਹੈ ਫਰੀਦਾ ਮਹਿਲ ਨਿਸੱਖਣ ਰਹਿ ਗਏ, ਬਾਸ਼ਾ ਆਇਆ ਤਲ, ਮਹਿਲ ਖਾਲੀ ਹੋ ਗਏ ਤੇ ਜ਼ਮੀਨ ਦੇ ਉੱਪਰ ਆਪਣਾ ਅਰਸ਼ਨ, ਜ਼ਮੀਨ ਦੇ ਉੱਪਰ ਆਪਣਾ ਟਿਕਾਣਾ ਉਹਨਾਂ ਲਾਇਆ ਜਿਹੜੇ ਮਹੱਲ ਵਿੱਚ ਰਹਿੰਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹਜ਼ੂਰ ਨੇ ਜਿਤਨੇ ਵੀ ਇਹ ਸ਼ਬਦ ਕਹੇ ਨੇ, ਮੈਂ ਸ਼ਾਇਦ ਕੱਲ ਵੀ ਇੱਕ ਅਰਜ਼ ਕੀਤੀ ਸੀ ਜਾਂ ਪਰਸੋਂ, ਕਿ ਮਤਾ ਕੋਈ ਇਹ ਸਮਝੇ ਵੀ ਇਹ ਡਰਾਉਣ ਵਾਸਤੇ ਵਾਰ ਵਾਰ ਸ਼ਬਦ ਕਹਿ ਕਿ ਵਾਰ ਵਾਰ ਬਾਬਾ ਫਰੀਦ ਸਾਹਿਬ ਮੌਤ ਦੀ ਗੱਲ ਕਰਦੇ ਨੇ, ਪਰ ਦਰਅਸਲ ਉਹ ਮੌਤ ਦੀ ਗੱਲ ਕਰਕੇ ਚੇਤਾਵਨੀ ਦਿੰਦੇ ਪਏ ਨੇ, ਅੱਜ ਜਾਂ ਕੱਲ ਤੂੰ ਚਲੇ ਜਾਣਾ, ਪਰ ਤੂੰ ਆਪਣੀ ਜ਼ਿੰਦਗੀ ਦਾ ਪ੍ਰਯੋਜਨ, ਆਪਣਾ ਮਨੋਰਥ, ਜਿਸ ਮਕਸਦ ਲਈ ਤੂੰ ਧਰਤੀ ਤੇ ਆਇਆ, ਕਿ ਇੱਕ ਕਦਮ ਉਸ ਲਈ ਪੱਟਿਆ ਵੀ ਹੈ ਜਾਂ ਨਹੀਂ। ਅੱਜ ਬਾਬਾ ਜੀ ਨੇ ਮਹੱਲਾਂ ਵਾਲਿਆਂ ਦੀ ਗੱਲ ਕੀਤੀ, ਜਿਹੜੇ ਉੱਚੀਆਂ ਅਟਾਰੀਆਂ ਵਿੱਚ ਰਹਿੰਦੇ ਨੇ, ਜਿਨ੍ਹਾਂ ਨੂੰ ਆਪਣੇ ਮਹੱਲਾਂ ਤੇ ਟਿਕਾਣਿਆਂ ਤੇ ਮਾਣ ਹੈ, ਤੇ ਉਹਨਾਂ ਦੇ ਸੰਬੰਧ ਵਿੱਚ ਆਓ ਅਸੀਂ ਬਾਣੀ ਵਿੱਚੋਂ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖੀਏ। ਬਾਬਾ ਫਰੀਦ ਸਾਹਿਬ ਦੇ ਇੱਕ ਬਚਨ ਹੈ ਕਿ ਜਿਸ ਨੂੰ ਪਿੱਛੇ ਵਿਚਾਰ ਅਧੀਨ ਬਚਿਆ ਸੀ ਕਿ ਜਦੋਂ ਬਾਦਸ਼ਾਹ ਜਾਂ ਮਨੁੱਖ ਤਾਕਤ ਵਾਲਾ ਜਿਉਂਦਾ, ਤੇ ਪੁਰਾਤਨਿਕ ਰੀਤ ਸੀ ਕਿ ਬਾਦਸ਼ਾਹ ਨੇ ਆਪਣੇ ਮਹਿਲ ਤੋਂ ਨਿਕਲਣਾ, ਉਸ ਲਈ ਜਾਂ ਰੱਥ ਤੇ ਜਾਂ ਪਾਲਕੀ ਤਿਆਰ ਹੁੰਦੀ ਸੀ। ਪਾਲਕੀ ਵਿੱਚ ਬੈਠ ਕੇ ਉਹ ਜਾਂਦਾ ਸੀ, ਰੱਥ ਵਿੱਚ ਬੈਠ ਕੇ ਜਾਂਦਾ ਸੀ, ਜਾਂ ਹਾਥੀ ਦੀ ਅਸਵਾਰੀ, ਖੋਦਾ ਖੋਣਾ ਕੀਮਤੀ ਸੋਨੇ ਨਾਲ ਡੜਿਆ, ਉਹਦੇ ਵਿੱਚ ਉਹਨੇ ਬੈਠਣਾ। ਤੇ ਜਦੋਂ ਉਹਨੇ ਆਪਣੇ ਦਰਬਾਰ ਵੀ ਜਾਣਾ, ਤੇ ਉਸ ਦੇ ਉੱਪਰ ਆਉਣ ਤੋਂ ਪਹਿਲਾਂ ਚੰਡੋਵਾ ਤਣਿਆ ਹੋਣਾ, ਚੋਬਦਾਰ ਬਾਹਰ ਖਲੋਤੇ ਹੋਣੇ, ਤੇ ਚੌਰ ਬਰਦਾਰ ਜਿਹੜੇ ਸਨ ਖੱਬੇ ਤੇ ਸੱਜੇ ਖਲੋਤੇ ਹੋਣੇ। ਬਾਦਸ਼ਾਹ ਨੇ ਮਹੱਲ ਵਿੱਚ ਨਿਕਲ ਕੇ ਦਰਬਾਰ ਵਿੱਚ ਬੈਠਣਾ। ਇੱਥੇ ਭਾਵੇਂ ਇਹ ਪ੍ਰਕਰਨ ਢੁੱਕਦਾ ਨਹੀਂ, ਪਰ ਮੈਂ ਇੱਕ ਅਰਜ਼ ਕਰਨੀ ਚਾਹੁੰਦਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਚਵਰ ਕਿਉਂ ਕਰਨੇ ਆ? ਚੰਦੋਵਾ ਕਿਉਂ ਲਾਇਆ ਜਾਂਦਾ ਹੈ? ਹਜ਼ੂਰ ਨੂੰ ਕੀਮਤੀ ਬਸਤਰ ਆਪਾਂ ਕਿਉਂ ਭੇਟ ਕਰਨੇ ਆ? ਇਹ ਸ਼ਬਦ ਅਸੀਂ ਵਰਤਣ ਤੋਂ ਸੰਕੋਚ ਕਰੀਏ, ਇਹ ਟੈਕਸਟ ਬੁੱਕ ਨਹੀਂ, ਇਹ ਪਾਠ ਪੁਸਤਕ ਨਹੀਂ, ਇਹ ਹੋਲੀ ਬੁੱਕ ਵੀ ਬੁੱਕ ਸ਼ਬਦ ਤਾਂ ਵਰਤੀਏ ਹੀ ਨਾ। ਮੇਰੇ ਧੰਨ ਗੁਰੂ ਅਰਜੁਨ ਦੇਵ ਜੀ ਨੇ ਜੋ ਸ਼ਬਦ ਦਿੱਤੇ ਉਹ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਇਹ ਕਿਤਾਬ ਨਹੀਂ, ਇਹ ਗੁਰੂ ਹੈ। ਤੇ ਆਮ ਤੌਰ ਤੇ ਬਾਦਸ਼ਾਹਾਂ ਲਈ ਪਾਲਕੀਆਂ ਤਿਆਰ ਕੀਤੀਆਂ ਜਾਂਦੀਆਂ ਸਨ, ਬਾਦਸ਼ਾਹਾਂ ਦੇ ਸਿਰ ਤੇ ਚਵਰ ਝੁਲਦੀ ਸੀ ਤੇ ਲੋਕ ਚਵਰ ਤੇ ਤਖਤਾਂ ਵੱਲ ਝਾਤੀ ਰੱਖਦੇ ਸਨ ਕਿ ਇਹ ਚਵਰ ਛਤਰ ਤਖਤ ਦਾ ਮਾਲਕ ਹੈ। ਹਜ਼ੂਰ ਨੇ ਕਹਿਤੇ ਤਖਤਾਂ ਵਾਲੇ ਚਵਰਾਂ ਵਾਲੇ ਛਤਰਾਂ ਵਾਲੇ ਧਰਤੀ ਵਿੱਚ ਤੇ ਅੱਗ ਵਿੱਚ ਫੂਕੇ ਗਏ, ਪਰ ਜਿਸ ਗੁਰੂ ਦੇ ਮੈਂ ਤੈਨੂੰ ਲੜ ਲਾ ਕੇ ਚੱਲਿਆ ਤੇਰੇ ਸਾਹਮਣੇ ਵੀ ਚਵਰ ਛਤਰ ਦਾ ਮਾਲਕ ਰਹੇਗਾ ਤੇ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਪਾਤਸ਼ਾਹੀ ਰਹੇਗਾ। ਇਹ ਜੁਗੋ ਜੁਗ ਅਟਲ ਹੈ। ਤਾਂ ਹੀ ਬਾਣੀ ਵਿੱਚ ਸਭ ਤੋਂ ਵੱਡੀ ਕ੍ਰਾਂਤੀ ਕਿਸੇ ਬਾਦਸ਼ਾਹ ਨੂੰ ਅੰਦਰ ਥਾਣ ਦੇਣ ਦੀ ਥਾਂ ਪਰਮਾਤਮਾ ਨੂੰ ਪਾਤਸ਼ਾਹ ਮੰਨਿਆ ਤੇ ਗੁਰੂ ਜੀ ਨੇ ਕਿਹਾ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ। ਇਹ ਹਜ਼ੂਰ ਦੀ ਜਪਜੀ ਸਾਹਿਬ ਦੀ ਤੁਕ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਦਰਬਾਰ ਤਖਤ। ਇੱਕ ਬੜੀ ਵੱਡੀ ਕ੍ਰਾਂਤੀ ਸੀ। ਭਾਵੇਂ ਸੀ ਸ਼ਬਦ ਪੜ ਜਾਂਦੇ ਬੜੀ ਜਲਦੀ ਨਾਲ, ਪਰ ਜੇ ਘੋਖਿਆ ਜਾਏ ਕਿ ਇਹਨਾਂ ਸ਼ਬਦਾਂ ਨੇ ਸਿੱਖ ਵਿੱਚ ਉਹ ਕ੍ਰਾਂਤੀ ਪੈਦਾ ਕੀਤੀ ਜਿਹਨੇ ਇਕੱਲਿਆਂ ਹੁੰਦਿਆਂ ਹੋਇਆ ਵੀ ਬਾਦਸ਼ਾਹ ਦੇ ਰਾਜ ਨੂੰ ਪ੍ਰਵਾਨ ਨਹੀਂ ਕੀਤਾ, ਉਹਨੇ ਪਾਤਸ਼ਾਹ ਦੀ ਰੂਹਾਨੀਅਤ ਨੂੰ ਪ੍ਰਵਾਨ ਕੀਤਾ। ਅਸੀਂ ਉਹ ਬਚਨ ਪੜ੍ਹਨੇ ਹਾਂ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ ਨੇ ਚੱਲ ਚਵਰ ਸੱਤ, ਕਿ ਆਪ ਜੀ ਦਾ ਚਵਰ ਆਪ ਜੀ ਦਾ ਛਤਰ ਨਿਚਲ ਹੈ। ਦੂਸਰੀ ਬੇਨਤੀ, ਜਿਸ ਦਿਨ ਹਜ਼ੂਰ ਨੇ ਪ੍ਰਕਾਸ਼ ਕੀਤਾ ਹੈ, ਅੱਜ ਵੀ ਉਹ ਮਰਿਆਦਾ ਹੈ, ਮੈਂ ਆਉਣਾ ਆਪਣੇ ਪ੍ਰਕਰਨ ਵਾਲੀ ਹੈ ਕਿ ਮਹਿਲ ਨਿਸਖਣ ਰਹਿ ਗਏ, ਮਹਿਲ ਖਾਲੀ ਹੋ ਗਏ। ਉਸ ਦਿਨ ਬਾਬਾ ਬੁੱਢਾ ਸਾਹਿਬ 98 ਸਾਲ ਦੀ ਉਮਰ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸੀਸ ਤੇ ਚੁੱਕ ਕੇ ਰਾਮਸਰ ਤੋਂ ਆਏ। ਅਸੀਂ ਇਹ ਸਾਰੇ ਕਹਿੰਦੇ ਹਾਂ ਕਿ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ, ਪਹਿਲੇ ਪ੍ਰਕਾਸ਼ ਕਰਨ ਵਾਲੇ ਗ੍ਰੰਥੀ ਸਾਹਿਬ ਬਾਬਾ ਬੁੱਢਾ ਜੀ ਤੇ ਐਤਕੀ ਹਜ਼ੂਰ ਦੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦਿਆਂ ਰਾਮਸਰ ਮਨ ਚ ਆਇਆ ਕਿ ਇੱਥੇ ਲਿਖਾਰੀ ਦੀ ਗੱਲ ਵੀ ਹੋ ਜਾਏਗੀ। ਭਾਈ ਗੁਰਦਾਸ ਜੀ ਨੇ ਲਿਖਿਆ, ਬਾਬਾ ਬੁੱਢਾ ਸਾਹਿਬ ਗ੍ਰੰਥੀ ਸਾਹਿਬ ਨੇ ਉਹ ਪਹਿਲੇ ਗ੍ਰੰਥੀ ਤੇ ਗੁਰਮੁਖੋ ਪਹਿਲੇ ਚੌਰ ਬਰਦਾਰ ਗੁਰੂ ਗ੍ਰੰਥ ਸਾਹਿਬ ਦੇ ਧੰਨ ਗੁਰੂ ਅਰਜੁਨ ਦੇਵ ਜੀ, ਉਹਨਾਂ ਆਪ ਚਵਰ ਕੀਤੀ ਹੈ। ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜੀ ਅੱਜ ਵੀ ਦਰਬਾਰ ਸਾਹਿਬ ਆਉਂਦੇ ਨੇ, ਦਰਬਾਰ ਦੇ ਵਿੱਚ ਪਾਲਕੀ ਨਹੀਂ ਕਦੀ ਆਉਂਦੀ। ਭਾਵੇਂ ਅਸੀਂ ਪਾਲਕੀ ਸਾਹਿਬ ਵਿੱਚ ਪ੍ਰਕਾਸ਼ ਕਰਨੇ ਆ ਛੋਟੀਆਂ ਪਾਲਕੀਆਂ ਵਿੱਚ, ਮੇਰੀ ਇੱਕ ਬੇਨਤੀ ਹੈ, ਤਰਕ ਨਹੀਂ, ਪਾਲਕੀ ਕੇਵਲ ਦਰਬਾਰ ਸਾਹਿਬ ਦੇ ਮੇਨ ਕਿਵਾੜ ਤੱਕ ਆਉਂਦੀ ਏ, ਅੰਦਰ ਨਹੀਂ ਆਉਂਦੀ। ਕਿਉਂਕਿ ਬਾਦਸ਼ਾਹ ਜਦੋਂ ਪਾਲਕੀ ਚ ਬੈਠਦੇ ਸਨ ਉਹ ਮਹੱਲ ਤੋਂ ਬਾਹਰ ਲੱਗੀ ਹੁੰਦੀ ਸੀ ਤੇ ਜਾਂ ਦਰਬਾਰ ਦੇ ਦਰਵਾਜ਼ੇ ਤੇ ਬਾਹਰ ਤੱਕ ਆਉਂਦੀ ਸੀ, ਕਿਉਂਕਿ ਦਰਬਾਰ ਜਿਹੜਾ ਉਹ ਸਿੰਘਾਸਨ ਉੱਤੇ ਲੱਗਦਾ ਹੈ, ਪਾਲਕੀ ਵਿੱਚ ਨਹੀਂ। ਪਾਲਕੀ ਸਿਰਫ ਆਉਣ ਵਾਸਤੇ ਤੇ ਲਿਜਾਣ ਵਾਸਤੇ ਹੈ, ਦਰਬਾਰ ਤਾਂ ਸੱਚੇ ਪਾਤਸ਼ਾਹ ਦੇ ਸਿੰਘਾਸਨ ਤੇ ਲੱਗਦੇ ਨੇ, ਤਾਂ ਹੀ ਆਪਾਂ ਉਹਨਾਂ ਲਈ ਸਿੰਘਾਸਨ ਦੇ ਮਾਲਕ ਵਰਤਨੇ ਆ। ਖੈਰ ਮੈਂ ਆਪਣੇ ਪ੍ਰਕਰਨ ਵੱਲ ਆਵਾਂ ਕਿ ਜਦੋਂ ਅਸੀਂ ਚਵਰ ਕਰਨੇ ਆ, ਇਹਦਾ ਮਤਲਬ ਕਿ ਸਿੱਖ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰੱਥ ਗੁਰੂ ਕੀ ਦੇਹ ਮੰਨਦਾ ਹੈ, ਭਾਵਨਾ ਹੈ ਇਹਦੀ, ਤੇ ਇਹ ਸੱਚ ਮਿਸਲਾਂ ਦੇ ਵੇਲੇ ਜਿਹੜੀ ਅਰਦਾਸ ਕਰਦੇ ਸਨ। ਹੁਣ ਭਾਵੇਂ ਅਸੀਂ ਇਹ ਸ਼ਬਦ ਵਰਤ ਲੈਂਦੇ ਹਾਂ ਅਸੀਂ ਕਥਾ ਵਾਲੇ ਕਿ ਸ਼ਬਦ ਗੁਰੂ, ਇਹ ਚ ਕੋਈ ਸ਼ੱਕ ਨਹੀਂ, ਸ਼ਬਦ ਗੁਰੂ ਸਮੁੱਚਤਾ ਦਾ ਗੁਰੂ ਹੈ, ਹਰ ਇੱਕ ਮਜ਼ਹਬ ਦਾ ਗੁਰੂ ਸ਼ਬਦ ਹੈ ਤੇ ਸ਼ਬਦ ਵਿੱਚ ਇੱਥੇ ਸਾਰਾ ਪਸਾਰਾ ਹੋਇਆ। ਇਹ ਜਿਹੜੇ ਸ਼ਬਦ ਨੇ, ਇਹ ਅੱਖਰ, ਇਹ ਸ਼ਬਦ ਸਾਨੂੰ ਉਸ ਸ਼ਬਦ ਤੱਕ ਲੈ ਜਾਂਦੇ ਨੇ ਜਿਹੜਾ ਹੁਕਮ ਰੂਪ ਹੈ, ਜਿਹੜਾ ਨਾਮ ਰੂਪ ਹੈ, ਜਿਹੜਾ ਸਤ ਰੂਪ ਹੈ, ਜਿਸ ਸ਼ਬਦ ਵਿੱਚੋਂ ਹੀ ਸਭ ਕੁਝ ਸਿਰਜਿਆ ਗਿਆ ਹੈ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਚਵਰ, ਛਤਰ ਤੇ ਤਖਤ समर्थ गुरु जान के रतन सिंह भंगू ने पंत प्रकाश च एक गल लिखी, ओनू असि प्राचीन पंत प्रकाश कहने हैं। ते ए भी अर्ज करदे हां उन्हां नाम कला पंत प्रकाश रखिया सी, प्राचीन शब्द श्री मान भाई साहिब भाई वीर सिंह उन्होंने नाल लाया सी, क्योंकि पंत प्रकाश दो सन, एक सी ज्ञानी ज्ञान सिंह उन्होंने लिख दिता ते एक रतन सिंह भंगू दा। ते इतिहास नूं जे गुरमत दे मूल स्रोत पढ़ने खोण भी पुरातन ग्रंथ जेड़े सहायक ने सिक्खी दी व्याख्या ली, पहला सब तो जेड़ा गुरु इतिहास है ए आखी रूप विच सी, फिर ए साखी रूप विच सी, फिर ए बिलास रूप विच सी, ते फिर ए प्रकाश रूप विच सी। सिर्फ चार गल्लां ने आखी दा मतलब की, आखी दा ते बोलना, सत्ते ते बलवंड ने जदों पंज पातशाहियां दी रूहानियत दे नाल नाल बारमुखी इतिहास दे कुछ नुकते छूहे ते उन्होंने वार तो पहला साखी नहीं लिखिया, उन्होंने लिखिया राम कली की वार राय बलवंड तथा सत्ते डूम आखी। पर आखी दा मतलब बोली, ते उन्हें जो कुछ आखी वो अपनियां आखां नाल पहला उन्होंने आंखी देखी, आंखी नूं आखी शब्द ने, आंखी दा अर्थ है अखां ते आखी दा अर्थ है बोलना। उन्होंने आखी ओ जो आंखी सी अखां नाल देखी, आखी तो बाद आ गई साखी। वो साखियां जन्म साखी दे रूप विच आपां पढ़ने, अनेकां स्वरूप ने जन्म साखियां दे। साखी तो बाद आ गए बिलास, गुर बिलास पातशाही छेवीं, गुर बिलास पातशाही दसवीं, बिलास तो बाद आ गए प्रकाश पंत प्रकाश। ये साडे इतिहासिक मूल स्रोत ग्रंथ ने, इहदे प्रकाश दे नाल ही जिथे पंत प्रकाश आया उत्थे श्री गुरु नानक प्रकाश आया, सूरज प्रकाश आया। खैर मैं जिहड़ी बेनती असल च करनी चाहना, गल चली महल दी, क्योंकि गुरु ग्रंथ साहिब प्रतख गुरां दी देख है। ग्रंथ दा अर्थ की, दो शब्द ने ग्रंथ दुनिया विच बड़े ने, पर जे किसे ग्रंथ तो पहला गुरु शब्द लगा तो केवल धन श्री गुरु ग्रंथ साहिब जी। ग्रंथ दा अखरी अर्थ हुंदा गुंदना, जोड़ना। संस्कृत दा शब्द है ग्रंथ, ग्रंथ दा अर्थ है गुंदना, के वक वक पुष्प वक वक रंगां दे फुल जिन्हां दी महक अपनी होवे उन्हां नूं एक माला दे विच गुंद देना। सतगुरु ने मेहर कीती कि जितने भी परमात्मा दी भगती वाले प्रेमी हिरदे सन ते अभेद होए सन उन्हां सारियां दे बचन एक थां ते गुंद दिते, उस गुंदे होए नूं आपां शब्द किया ग्रंथ। पर कहन लगे इस ग्रंथ विच केवल बारमुखी गल्लां नहीं, ए ओ शब्द है जो गुरु रूप है, इस करके गुरु ग्रंथ है। हजूर सच्चे पातशाह जी ने गुरु ते ग्रंथ दो शब्द कहे। ग्रंथ बारमुखी ढांचा है, उस विच जिलत है, उस विच पवित्र कागज है। मैं पवित्र शब्द वरते नूं कर्मकांड ना समझियो, हो सकदा कई बार सुनदे होने भी कहन देखो जी ब्राह्मणवाद, कोई ब्राह्मणवाद नहीं। पहला लोग काफर कहिंदे सन प्रेमा भगती वाले नूं, सिख ब्राह्मण कहन लग पए, फर्क कोई नहीं जी। अज असीं हर थां ते शब्द वरतन लग पए, ते मेरा ख्याल है उन्ना अपना प्रचार ब्राह्मण ओह नहीं करदे जिन्ना आपां खुद उन्हां दा करदे। अज हकीकत है 40 मिनट दी कथा हुंदी है ते 30 मिनट आपां उन्हां लोकां दे लाने आ जिहड़े खोर पै लांदे ने। जे गल भी करनी है उन्हां दी 5-7 मिनट संखेप सुचेतता लई करिए, 30 मिनट अपने गुरु की गल कर जिहड़ी संगत नूं समझ पै जाए। सिर्फ नुकता समझण वाला है। हजूर सच्चे पातशाह जी ने एक किरपालता की, पवित्र कागज, पवित्र जिलत ते पवित्र अखर। ते सतगुरु नूं पुछो, कहन लगे तेरे कोल जिलत कागज ते पवित्र अखर ने, पर भाई उन्हां नूं पवित्र कहो जिस काने की कलम घड़ी गई, उस नूं पवित्र कहो जिस दवात विच शाही घोली गई, ਉਹਨਾਂ ਹੱਥਾਂ ਨੂੰ ਨਮਸਕਾਰ ਕਰ ਜਿਹਨੇ ਲਿਖਿਆ ਤੇ ਉਸਦੇ ਚਰਨਾਂ ਤੋਂ ਕੁਰਬਾਨ ਜਾ ਜਿਹਨੇ ਆਪਣੀ ਹਯਾਤੀ ਚ ਲਿਖਾਇਆ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਖੈਰ ਉੱਥੇ ਜਿਹੜੀ ਸਿੱਖਾਂ ਨੇ ਅਰਦਾਸ ਕੀਤੀ ਅੰਮ੍ਰਿਤਸਰ, ਜਦੋਂ ਕਸੂਰ ਫਤਿਹ ਕਰਨ ਤੁਰੇ, ਮੈਂ ਇਤਿਹਾਸ ਚ ਨਹੀਂ ਸਿਰਫ ਇੱਕ ਨੁਕਤਾ, ਉਹਨਾਂ ਪਤਾ ਅਰਦਾਸ ਕੀ ਕੀਤੀ। ਹੁਣ ਆਪਾਂ ਅਰਦਾਸ ਕਰਨੇ, ਭਾਵੇਂ ਇੱਥੇ ਅਰਦਾਸ ਦੀ ਕਥਾ ਮੈਨੂੰ ਪਤਾ ਹੈ ਮੁਕੰਮਲ ਹੋਈ ਸੀ, ਉਹ ਸਤਿਗੁਰੂ ਨੇ ਤਰਸ ਕੀਤਾ ਸੀ। ਉਹਨਾਂ ਅਰਦਾਸ ਸੀ ਕਹਿੰਦੇ ਆ ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਚਲ, ਕਿਉਂਕਿ ਅਸੀਂ ਸੋਚਨੇ ਸ਼ਾਇਦ ਬਹੁਤ ਚੋਖੇ ਲੰਮੇ ਸ਼ਬਦ ਵਰਤਾਂਗੇ ਤੇ ਰੱਬ ਖੁਸ਼ ਹੋ ਜਾਏਗਾ। ਨਹੀਂ ਪਿਆਰਿਓ, ਨਾ ਤੂੰ ਆਵੈ ਵਸ ਬਹੁਤ ਕਿਣਾਵਣੇ, ਚੋਖੇ ਤਰਲੇ ਲਿਆ ਨੀ ਅੰਦਰ ਦਾ ਤਰਲਾ ਲੈ। ਉਹਨਾਂ ਜਿਹੜੀ ਅਰਦਾਸ ਕੀਤੀ ਸਰਦਾਰ ਜੱਸਾ ਸਿੰਘ ਆਲੋ ਵਾਲੀਏ, ਉਹ ਖਲੋ ਕੇ ਕਹਿਣ ਲੱਗੇ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ। ਆ ਜਦੋਂ ਸ਼ਬਦ ਕਿਹਾ, ਮੈਂ ਕਿਹਾ ਕਦੀ ਆਪਾਂ ਇਸ ਤਰ੍ਹਾਂ ਅਰਦਾਸ ਕੀਤੀ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸੱਚੀ ਦੇ ਕਿਹਾ, ਗੁਰੂ ਗ੍ਰੰਥ ਨਾਲ ਸੱਚੀ ਦੇ ਸ਼ਬਦ ਵਰਤਿਆ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਇਹ ਕਾਰਨ ਅੱਜ ਦੇਹ ਧਾਰੀ ਤਾਂ ਪ੍ਰਫੁੱਲਤ ਹੁੰਦਾ ਜਦ ਅਸੀਂ ਰੁਮਾਲਿਆਂ ਤੇ ਤਰ ਕਰਨੇ ਆ, ਚੌਰ ਤੇ ਤਰ ਕਰਨੇ ਆ, ਫਿਰ ਬੰਦਾ ਸੋਚਦਾ ਵੀ ਇਹ ਬੰਦੇ ਕਹਿ ਰਹੇ ਨੇ ਕਿਤਾਬ ਦੀ ਤਰ੍ਹਾਂ, ਤੇ ਫਿਰ ਉਹ ਬੰਦਾ ਭੱਜਦਾ ਉਸ ਪਾਸੇ ਜਿਹਨੂੰ ਲੋਕ ਰੱਬ ਜਾਣ ਕੇ ਪੂਜਦੇ ਨੇ। ਮੇਰੀ ਬੇਨਤੀ ਸਮਝਿਓ, ਹਜ਼ੂਰ ਨੇ ਕਿਹਾ ਉਹਨਾਂ ਸ਼ਬਦ ਵਰਤੇ, ਤੂੰ ਗੁਰੂ ਗ੍ਰੰਥ ਸੱਚੀ ਕਹਿ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ, ਵਾਕ ਸ਼ਬਦ ਵਰਤਿਆ, ਕਿਉਂਕਿ ਇਹ ਸ਼ਬਦ ਚੱਲਦਾ ਚੱਲਦਾ ਅੱਜ ਹੁਕਮਨਾਮਾ ਬਣ ਗਿਆ। ਪਹਿਲਾਂ ਇਹ ਸ਼ਬਦ ਵਾਜਾ ਸੀ, ਫਿਰ ਇਹ ਸ਼ਬਦ ਆਵਾਜ਼ਾ ਸੀ, ਫਿਰ ਇਹ ਸ਼ਬਦ ਵਾਕ ਬਣਿਆ, ਫਿਰ ਇਹ ਸ਼ਬਦ ਮੁੱਖ ਵਾਕ ਬਣਿਆ, ਅੱਜ ਅਸੀਂ ਹੁਕਮਨਾਮਾ ਕਹਿੰਦੇ। ਕਹਿਣ ਲੱਗੇ ਸਿੱਖ ਸੰਗਤ ਕੋ ਸੱਚ ਵਾਕ ਦੇ, ਤੇ ਉੱਥੇ ਹੁਕਮਨਾਮਾ ਕਿਵੇਂ ਲਿਆ? ਚੱਕ ਪੱਤਰੇ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਬਸੰਤ ਵਾਰ ਕੋ ਆਇਓ ਲੇਖਾ। ਮੇਰੀ ਸਿਰਫ ਇਹ ਬੇਨਤੀ ਸੀ ਕਿ ਇਸ ਹਜ਼ੂਰ ਨੂੰ ਚਵਰ ਹੁੰਦੀ ਏ, ਇਹ ਤਖ਼ਤ ਦੇ ਮਾਲਕ ਨੇ। ਪਿਆਰਿਓ ਚੇਤੇ ਰੱਖਿਓ, ਦੁਨੀਆਂ ਦੇ ਬਾਦਸ਼ਾਹ, ਵਕਤ ਆਇਆ ਮਹੱਲ ਵੀ ਖਾਲੀ ਹੋ ਗਏ, ਚੋਰਾਂ ਵੀ ਚਲੀਆਂ ਗਈਆਂ, ਚੋਬਦਾਰ ਵੀ ਚਲੇ ਗਏ, ਉਹਨਾਂ ਦੀਆਂ ਸੰਗੀਤ ਵੀ ਚਲੇ ਗਏ, ਕਵਿਤਾ ਰਚਣ ਵਾਲੇ ਕਵੀ ਵੀ ਚਲੇ ਗਏ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਦਰਬਾਰ ਸਜਿਆ, ਇਹ ਨਾ ਚਵਰ ਗਿਆ, ਨਾ ਸਾਈ ਗਿਆ, ਨਾ ਚਦੋਵਾ ਗਿਆ, ਤੇ ਨਾ ਇਹਦੀ ਸਿਫਤ ਸਲਾਹ ਕਰਨ ਵਾਲੇ ਕਿਤੇ ਜਾਣੇ। ਖੈਰ ਜਿਹੜੀ ਮੈਂ ਅਰਜ਼ ਕਰਨੀ ਆ ਆਪਣੇ ਪ੍ਰਕਰਨ ਵੱਲ, ਬਾਬਾ ਜੀ ਨੇ ਕਿਹਾ ਕਿ ਮਹਿਲ ਖਾਲੀ ਹੋ ਗਏ ਤੇ ਜ਼ਮੀਨ ਤੇ ਆ ਬੈਠੇ, ਗੱਲ ਚੱਲੀ ਸੀ ਇਥੋਂ ਕਿ ਬਾਦਸ਼ਾਹ ਆਪਣੇ ਮਹਿਲ ਚੋਂ ਨਿਕਲਦਾ ਤੇ ਉਹਦੇ ਮਹਿਲ ਦੇ ਸਾਹਮਣੇ ਪਾਲਕੀ ਰੱਥ ਕੋਈ ਨਾ ਕੋਈ ਅਸਵਾਰੀ ਖਲੋਤੀ। ਮਹਿਲ ਵਿੱਚ ਗਿਆ, ਮਹਿਲ ਤੋਂ ਨਿਕਲਿਆ ਤੇ ਉਹਦੇ ਸਿਰ ਦੇ ਉੱਪਰ ਛੱਤਰ ਸੋਨੇ ਦਾ ਝੋਲਦਾ ਪਿਆ, ਉਹਦੇ ਪਿੱਛੇ ਪਿੱਛੇ ਉਹਦੇ ਅਹਿਲਕਾਰ ਉਹਦੇ ਸਿਪਾਹੀ ਨੇ। ਦਰਬਾਰ ਵਿੱਚ ਗਿਆ ਤੇ ਤਖ਼ਤ ਤੇ ਬੈਠ ਗਿਆ, ਉਹਦੇ ਉੱਪਰ ਜਿਹੜਾ ਛੱਤਰ ਸੀ ਉਹ ਵੀ ਸੋਨੇ ਦਾ। ਹਜ਼ੂਰ ਕਹਿੰਦੇ ਕਦੀ ਉਹਨੂੰ ਇਕੱਲਿਆਂ ਨਹੀਂ ਰਹਿਣ ਦਿੱਤਾ, ਮਹੱਲ ਵਿੱਚ ਵੀ ਪਹਿਰੇ, ਦਰਬਾਰ ਵਿੱਚ ਵੀ ਲੋਕ ਨਾਲ। ਪਰ ਬਾਬਾ ਫਰੀਦ ਕਹਿੰਦੇ ਨੇ ਅੱਜ ਦੇਖੋ ਉਹਦੀ ਮੌਤ ਹੋਈ, ਜਨਾਜ਼ਾ ਚੁੱਕ ਕੇ ਲਈ ਜਾਂਦੇ ਨੇ, ਜਿਹਦੇ ਪਿੱਛੇ ਹਜ਼ਾਰਾਂ ਲੋਕ ਤੁਰਦੇ ਸਨ, ਅੱਜ ਜ਼ਮੀਨ ਵਿੱਚ ਕਬਰ ਪੱਟ ਕੇ ਉਹਦੇ ਉੱਪਰ ਮਿੱਟੀ ਪਾਈ ਤੇ ਕਬਰ ਕੋਲ ਖਲੋ ਕੇ ਰਾਤ ਨੂੰ ਕਹਿਣ ਲੱਗੇ, ਉਹ ਹਜ਼ਾਰਾਂ ਦੀਆਂ ਸਲਾਮਾਂ ਲੈਣ ਵਾਲਿਆ ਅੱਜ ਇਕੱਲਾ ਇਸ ਤਰ੍ਹਾਂ ਪਿਆ ਜਿਵੇਂ ਯਤੀਮ ਨੂੰ ਕਿਸੇ ਘਰੋਂ ਕੱਢ ਦਿੱਤਾ। ਮਹਿਲ ਨਿਸਕਣ ਰਹਿ ਗਏ, ਤੇਰਾ ਮਹੱਲ ਖਾਲੀ ਪਿਆ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ, ਕਹਿਣ ਲੱਗੇ ਪਾਸ ਦਮਾਮੇ ਛੱਤ ਸਿਰ, ਦਮਾਮੇ ਕੋਲ ਪਏ ਨੇ, ਸਿਰ ਉੱਪਰ ਜਿਹੜੇ ਛੱਤਰ ਝੁਲਦੇ ਸਨ ਉਹ ਵੀ ਖਾਲੀ ਪਏ ਨੇ। ਪਾਸ ਦਮਾਮੇ ਛੱਤ ਸਿਰ, ਭੇਰੀ ਸੱਡੋ ਰੱਡ, ਜਿਹੜੇ ਵਾਜੇ ਸਾਜ ਵੱਜਦੇ ਸਨ ਉਹ ਪਏ ਨੇ, ਪਰ ਜਿਹਦੇ ਲਈ ਵੱਜਦੇ ਸਨ ਅੱਜ ਖਾਲੀ ਪਏ ਨੇ। ਮਹਿਲ ਨਿਸੱਖਣ ਰਹਿ ਗਏ, ਪਾਸ ਦਮਾਮੇ ਛੱਤ ਸਿਰ, ਭੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ, ਡੱਡ ਯਤੀਮਾਂ ਦੀ ਤਰ੍ਹਾਂ ਧਰਤੀ ਚ ਗੜ ਦਿੱਤਾ, ਮਹੱਲ ਸੁਨੇ ਹੋ ਗਏ। ਦੂਸਰਾ ਬਚਨ ਕਬੀਰ ਸਾਹਿਬ ਜੀ ਦਾ ਹੈ, ਉਹਨਾਂ ਦੇ ਖਾਸ ਕਰਕੇ ਦੋ ਸ਼ਲੋਕ ਕਿ ਮਹਿਲ ਖਾਲੀ ਹੋ ਗਏ ਤੇ ਜ਼ਮੀਨ ਤੇ ਆਸਣ ਲੱਗ ਗਏ। ਇੱਕ ਤਾਂ ਉਹਨਾਂ ਦਾ ਬਚਨ ਹੁੰਦਾ ਕਬੀਰ ਗਰਭ ਨਾ ਕੀਜੀਏ ਚਾਮ ਲਪੇਟੇ ਖਾੜ, ਆ ਖੱਡੀਆਂ ਉੱਪਰ ਚਮੜੀ ਦਾ ਲੇਪਣ ਹੋਇਆ ਦਾ ਮਾਣ ਨਾ ਕਰ, ਖੈਬਰ ਉੱਪਰ ਮਹਿਲ ਨਿਸ਼ਖਣ ਰਹਿ ਗਏ। ਜਿਹੜੇ ਘੋੜਿਆਂ ਦੇ ਉੱਪਰ ਚੜ੍ਹਦੇ ਸਨ ਤੇ ਛਤਰਾਂ ਦੇ ਥੱਲੇ ਘੁੰਮਦੇ ਸਨ। ਕਬੀਰ ਗਰਬ ਨਾ ਕੀਜੀਏ ਚਮ ਲਪੇਟੇ ਖਾੜ, ਖੈਬਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾਢ। ਕਹਿਣ ਲੱਗੇ ਵਾਸਾ ਆਇਆ ਤਲ ਤੇ ਫੁਨ ਧਰਨੀ ਗਾਢ, ਧਰਤੀ ਵਿੱਚ ਗੱਢ ਦਿੱਤੇ। ਉਹਨਾਂ ਦਾ ਇੱਕ ਹੋਰ ਬਚਨ ਹੈ ਘਰ ਬਹੁਤ ਉੱਚਾ ਹੈ, ਮਹਿਲ ਦੇ ਵਿੱਚ ਕਮਰੇ ਬੜੇ ਨੇ ਤੇ ਕਈ ਵਾਰੀ ਬੰਦਾ ਮਾਣ ਕਰਕੇ ਕਹਿੰਦਾ ਕਿ ਇੰਨੇ ਮਹਿਲ ਨੇ ਮੇਰੇ ਇਸ ਮੁਲਕ ਵਿੱਚ। ਤੇ ਬਾਬਾ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗਾ ਜਿਹੜੇ ਉੱਚੇ ਮਹਿਲ ਦਾ ਮਾਣ ਪੈ ਕਰਦੇ ਸਨ, ਕਈ ਮਹੱਲਾਂ ਵਿੱਚੋਂ ਰਹਿੰਦਾ ਸੀ, ਅੱਜ ਜਿੱਥੇ ਉਸ ਬੰਦੇ ਨੂੰ ਦਫਨਾਇਆ ਗਿਆ ਉੱਥੇ ਦੋ ਦੋ ਗਿੱਠਾਂ ਘਾਹ ਉੱਗੀ ਏ, ਕਬਰ ਉੱਤੇ ਖਲੋ ਕੇ ਪੁੱਛੇ ਇੱਥੇ ਕੌਣ ਪਿਆ। ਕਹਿਣ ਲੱਗੇ ਇੱਥੇ ਉਹ ਪਿਆ ਜਿਹਦੇ ਹਜ਼ਾਰਾਂ ਮਹਿਲ ਖਾਲੀ ਪਏ। ਹਜ਼ੂਰ ਦਾ ਬਚਨ ਹੈ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਮਹਿਲ ਨਿਸ਼ਖਣ ਰਹਿ ਗਏ। ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ, ਅੱਜ ਕੱਲ ਭੋਏ ਲੇਟਣਾ ਉਪਰ ਜਾਮੈ ਘਾਸ, ਅੱਜ ਜਾਂ ਕੱਲ ਧਰਤੀ ਤੇ ਲੇਟਣਾ, ਜਿਹਨੂੰ ਬਾਬਾ ਜੀ ਨੇ ਕਿਹਾ ਚੱਲਣ ਅੱਜ ਕੇ ਕੱਲ, ਅੱਜ ਕੱਲ ਭੋਏ ਲੇਟਣਾ ਉਪਰ ਜਾਮੈ ਘਾਸ ਉੱਤੇ ਘਾਹ ਜੰਮ ਗਿਆ। ਪਰ ਜਿਉਂਦਿਆਂ ਬੰਦਾ ਇਸ ਚੀਜ਼ ਨੂੰ ਸਮਝਦਾ ਨਹੀਂ। ਇੱਕ ਰੱਬੀ ਦਰਵੇਸ਼ ਪਰਮਾਤਮਾ ਦੀ ਇਬਾਦਤ ਚ ਰੰਗਿਆ, ਉਹਨੂੰ ਕਿਸੇ ਦਾ ਕੋਈ ਭੈਰ ਨਹੀਂ, ਕਿਸੇ ਦੀ ਕੋਈ ਕਾਨ ਨਹੀਂ, ਕਿਸੇ ਦੀ ਮੁਥਾਜੀ ਨਹੀਂ। ਇੱਕ ਉਹ ਤੇ ਇੱਕ ਉਹਦਾ ਚੇਲਾ ਸਿਰਫ ਦੋ ਰਹਿੰਦੇ ਨੇ। ਚੇਲੇ ਦਾ ਕੰਮ ਹੈ ਕਿ ਆਪਣੇ ਮੁਰਸ਼ਦ ਦੀ, ਆਪਣੇ ਉਸ ਉਸਤਾਦ ਦੀ ਸੇਵਾ ਕਰਨੀ। ਤੇ ਬਾਦਸ਼ਾਹ ਦੇ ਮਨ ਚ ਇੱਕ ਦਿਨ ਆਇਆ ਕਿ ਲੋਕ ਇਹਦੀ ਉਪਮਾ ਬਹੁਤ ਕਰਦੇ ਨੇ ਤੇ ਮੈਂ ਵੀ ਜਾ ਕੇ ਦੀਦਾਰ ਕਰਾਂ, ਪਰ ਇਹ ਵੀ ਸੁਣਿਆ ਵੀ ਸਾਧ ਸੰਤ ਅੱਖੜ ਬੜਾ, ਜੋ ਕੁਝ ਮੂੰਹ ਚੁੰਮਦਾ ਬੋਲ ਦਿੰਦਾ। ਤੇ ਦੇਖੋ ਇਹ ਪਰਮਾਤਮਾ ਦੀ ਆਪਣੀ ਖੇਡ ਹੈ, ਕੋਈ ਜ਼ਰੂਰੀ ਨਹੀਂ ਕਿ ਭਗਤੀ ਕਰਨ ਵਾਲਾ ਸਾਰਿਆਂ ਲਈ ਚੋਪੜੇ ਸ਼ਬਦ ਦੀ ਵਰਤੇ। ਭਗਤੀ ਕਰਨ ਵਾਲੇ ਦੇ ਕਈ ਵਾਰੀ ਅੱਖੜ ਸ਼ਬਦ ਵੀ ਹੁੰਦੇ ਨੇ, ਪਰ ਅੱਖੜ ਸ਼ਬਦ ਵੇਖ ਕੇ ਬੰਦਾ ਤਰਕ ਨਾ ਕੋਈ ਕਰ ਬੈਠੇ। ਦੇਖੋ ਬਾਣੀ ਚ ਮੈਂ ਇੱਕ ਦਿਨ ਅਰਜ਼ ਕੀਤੀ ਕਬੀਰ ਸਾਹਿਬ ਨੂੰ ਪੜ੍ਹੋ, ਉਹਦੇ ਕਿਸੇ ਸ਼ਬਦ ਨੂੰ ਹੱਥ ਲਾ ਕੇ ਦੇਖੋ, ਐ ਮਚਾ ਕੇ ਰੱਖ ਦਿੰਦਾ ਬੰਦੇ ਨੂੰ, ਕਿਸੇ ਨੂੰ ਨੀ ਜਾਣ ਦਿੰਦੇ ਖਾਲੀ। ਕਈ ਐਸੇ ਨੇ ਜਿਹੜੇ ਸਭ ਕੁਛ ਸਹਿ ਲੈਂਦੇ ਨੇ, ਚਲੋ ਕੋਈ ਗੱਲ ਨੀ, ਕਬੀਰ ਸਾਹਿਬ ਨੀ ਸਹਿੰਦੇ। ਪਰ ਇਹਦਾ ਮਤਲਬ ਇਹ ਨੀ ਕਿ ਉਹ ਭਗਤ ਨੇ, ਉਹ ਕੋਈ ਵੀ ਗੱਲ ਕਰਕੇ ਨਿਕਲਦਾ ਹੈ ਉਹਨੂੰ ਪਿੱਛੋਂ ਆਵਾਜ਼ ਮਾਰ ਕੇ ਜਵਾਬ ਦਿੰਦੇ ਨੇ। ਜੇ ਇੱਥੋਂ ਤੱਕ ਕਿ ਕਿਸੇ ਨੇ ਇਹੀ ਸ਼ਬਦ ਵਰਤੇ, ਕਿਵੇਂ ਜੁਲਾਹਾਂ ਦਾ ਮੁੰਡਾ ਤੁਰਿਆ ਫਿਰਦਾ, ਰੱਬ ਦੀਆਂ ਗੱਲਾਂ ਕਰਦਾ, ਪਰਮਾਤਮਾ ਦੀ ਬਾਣੀ ਦੀਆਂ ਹੈ ਤਾਂ ਸ਼ੂਦਰ ਹੀ ਨਾ। ਮੈਂ ਕਿਹਾ ਕਹਿ ਕੇ ਜਾਏ ਕਿੱਥੇ ਕੋਈ? ਉਹਨੇ ਕਿਹਾ ਜੋ ਤੋ ਬਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਤੇਰੇ ਰਸਤੇ ਕੋਈ ਹੋਰ ਨੇ ਧਰਤੀ ਤੇ ਆਉਂਦੇ? ਜੇ ਕੋਈ ਵਿਦਵਾਨ ਲੰਘਿਆ, ਉਹਨੇ ਕਿਹਾ ਛੱਡੋ ਪਰਾਂ, ਇਹਨੂੰ ਤਾਂ ਸ਼ਬਦਾਂ ਦਾ ਪਰਤਾ ਕੋਈ ਨਹੀਂ, ਇਹਨੇ ਸ਼ਾਸਤਰ ਪੜ੍ਹੇ, ਇਹਨੇ ਕੋਸ਼ ਪੜ੍ਹੇ, ਇਹਨੇ ਪਾਣਨੀ ਦੀ ਵਿਆਕਰਨ ਪੜ੍ਹੀ, ਇਹਨੂੰ ਕੀ ਪਤਾ? ਉਹ ਕਹਿੰਦਾ ਮੇਰੀ ਗੱਲ ਸੁਣ, ਮੈਂ ਸਾਰਾ ਦਿਨ ਸੂਤ ਕੱਤਣਾ, ਪਰ ਯਾਦ ਰੱਖੀ ਤੂੰ ਪੜ੍ਹਨ ਤੋਂ ਬਾਅਦ ਵੀ ਲੋਕਾਂ ਦੇ ਬੋਵਿਆਂ ਤੇ ਮੰਗਣਾ, ਮੈਂ ਸੂਤ ਕੱਤ ਕੇ ਰੱਬ ਨੂੰ ਜਪਣ ਤੋਂ ਬਿਨਾਂ ਰਾਜਿਆਂ ਦੀ ਮੁਥਾਜੀ ਵੀ ਨਹੀਂ ਕਦੀ ਕੀਤੀ, ਖਾਲੀ ਨਹੀਂ ਜਾਣ ਦਿੱਤਾ। ਤੂੰ ਬਾਹਮਣ ਮੈਂ ਕਸ਼ੀਕ ਜੋਲਖਾ, ਬੁੱਝੋ ਮੋਰ ਗਿਆਨਾ, ਤੂੰ ਤੋਂ ਜਾਚੇ ਭੂਪਤ ਰਾਜੇ, ਖਰਸ਼ੋ ਮੋਰ ਧਿਆਨਾ। ਜਦੋਂ ਉਹਨਾਂ ਨੂੰ ਕੋਈ ਪਰਿਵਾਰ ਵਿੱਚ ਛੇੜਦਾ ਤੇ ਉਹ ਮੇਰਾ ਖਿਆਲ ਹੈ ਗੱਲ ਲੁਕਾਉਂਦੀ ਕੋਈ ਨਹੀਂ, ਬਿਲਕੁਲ ਓਪਨ ਕਿਤਾਬ, ਖੁੱਲੀ ਕਿਤਾਬ ਹੈ। ਘਰ ਚ ਮਾਈ ਗਾਲਾਂ ਕੱਢਦੀ ਹੈ, ਸਵੇਰੀ ਬਾਣੀ ਉਚਾਰ ਦਿੰਦੇ ਨੇ, ਸੁਣੋ ਜਿਠਾਨੀ ਸੁਣੋ ਦਰਾਨੀ, ਕਹਿ ਤਾਂ ਘਰ ਦੀ ਗੱਲ ਹੈ ਨਾ, ਸੁਣੋ ਜਿਠਾਨੀ ਸੁਣੋ ਦਰਾਨੀ, ਅਚਰਜ ਇੱਕ ਭਯੋ ਸਾਤ ਸੂਤ ਇਨ ਮੁੰਡੀਆਂ ਕੋਏ, ਇਹ ਮੁੰਡਿਆ ਕਿਉਂ ਨਾ ਮੁਯੋ, ਕਹਿੰਦੇ ਮਰਿਆ ਕੋਈ ਨੀ, ਇੰਨੇ ਲੋਕ ਮਰ ਗਏ। ਪਰ ਉਹਦੇ ਜਿਹੜੇ ਆ ਸ਼ਬਦ ਨੇ ਕਬੀਰ ਸਾਹਿਬ ਦੇ, ਭਗਤ ਸਾਹਿਬ ਜੀ ਦੇ, ਮੇਰੀ ਵੈਸੇ ਇੱਛਾ ਹੈ ਆਪਣੀ ਜ਼ਿੰਦਗੀ ਵਿੱਚ ਕਿ ਹਰ ਇੱਕ ਭਗਤ ਦਾ ਜੀਵਨ ਜਿੰਨੇ ਕੁ ਮੈਨੂੰ ਲੱਭਦੇ ਪਏ ਨੇ ਮੈਂ ਯਤਨ ਕਰ ਰਿਹਾ। ਹਰ ਇੱਕ ਭਗਤ ਦੀ ਜਿਤਨੀ ਬਾਣੀ ਰੱਬ ਮਿਹਰ ਕਰੇ, ਕੱਲ ਦਾ ਭਰੋਸਾ ਨਹੀਂ ਜ਼ਿੰਦਗੀ ਚ ਕਰੀ ਉਹਦੀ ਵਿਚਾਰ ਹੋ ਸਕੇ। ਫਰੀਦ ਸਾਹਿਬ ਨੂੰ ਤਾਂ ਚੁਣਿਆ ਕਿਉਂਕਿ ਇਹਨਾਂ ਦਾ ਜਨਮ ਸਭ ਤੋਂ ਪਹਿਲਾਂ ਦਾ ਹੈ। ਹੁਣ ਉਸ ਮਹਾਂਪੁਰਖ ਦੇ ਸ਼ਬਦ ਤੇ ਤੁਸੀਂ ਪੜ੍ਹੋ ਰਵਿਦਾਸ ਸਾਹਿਬ ਜੀ ਨੂੰ, ਉਹ ਕਿਸੇ ਨੂੰ ਕੁਛ ਕਹਿੰਦੇ ਨੇ? ਕੁਛ ਨਹੀਂ। ਜੇ ਕਿਸੇ ਨੇ ਕਹਿ ਦਿੱਤਾ ਜੋੜੇ ਗੰਢਣ ਵਾਲਾ, ਉਹਨਾਂ ਫਿਰ ਇਹ ਕਹਿਤਾ ਕੋਈ ਗੱਲ ਨਹੀਂ, ਜੋ ਤੂੰ ਕਹਿੰਦਾ ਮੈਂ ਉਹ ਹੀ ਹਾਂ, ਨਾਗਰ ਜੰਨਾ ਮੇਰੀ ਜਾਤ ਵਿਖਿਆਤ ਚ ਮਾਰੰਗ। ਪਰ ਇੱਕੋ ਦਮ ਉਹਨੂੰ ਘੇਰਨ ਦੀ ਤਾਂ ਰੱਬ ਦਾ ਸ਼ੁਕਰ ਕਰਦੇ ਨੇ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡੋਤ, ਕਹਿੰਦੇ ਨੇ ਤੇਰੀ ਕਿਰਪਾ ਨਾਲ ਹੁਣ ਵੱਡੇ ਵੱਡੇ ਵਿਦਵਾਨ ਵੀ ਝੁੱਕ ਗਏ। ਮੈਂ ਤਾਂ ਸ਼ਬਦ ਵਰਤੇ ਨੇ, ਕਈ ਵਾਰੀ ਕੋਈ ਰੱਬ ਦੀ ਬੰਦਗੀ, ਹੁਣ ਬਾਬਾ ਖੜਕ ਸਿੰਘ ਹੁਣੀ ਸੇਵਾ ਕਰਾਉਂਦੇ ਸਨ, ਕੋਈ ਨੇੜੇ ਬੰਦਾ ਜਾਸ ਕਰਦਾ ਸੀ? ਜਿਨ੍ਹਾਂ ਕੋਲ ਸੰਪਰਕ ਦਾ ਹੀ ਟੀਕਾ ਹੈ ਨਾ ਸੱਤੋ ਵਾਲੀ ਗਲੀ ਦਾ, ਉਹਦੇ ਵਿੱਚ ਇਹ ਸ਼ਬਦ ਦੀ ਵਿਆਖਿਆ ਪੜਿਓ, ਰਹਿਣ ਨਾ ਪ੍ਰਾਣੇ ਸੁਰ ਨਰ ਦੇਵਾ। ਉਹਦੇ ਵਿੱਚ ਉਹਨਾਂ ਘਟਨਾ ਦਿੱਤੀ, ਕੋਈ ਗੁਰੂ ਰਾਮਦਾਸ ਜੀ ਦੇ ਗ੍ਰੰਥੀ ਸਾਹਿਬ ਨਾਮ ਨਹੀਂ ਦਿੱਤਾ। ਲੁਧਿਆਣੇ ਦੇ ਕਿਸੇ ਸੱਜਣ ਨੇ ਭਲੇ ਵਕਤ ਕਿਤੇ 1,00,000 ਰੁਪਈਆ ਦਿੱਤਾ, ਲੰਗਰ ਦੀ ਸੇਵਾ ਚੱਲ ਰਹੀ ਸੀ, ਕਹਿਣ ਲੱਗੇ ਵੀ ਬਾਬਾ ਜੀ ਆਹ ਸੇਵਾ ਇਹਨਾਂ ਵੱਲੋਂ, ਇਹਨਾਂ ਦੀ ਸਿਲ ਜ਼ਰੂਰ ਲਾ ਦਿਆ ਜੇ, ਪੱਥਰ ਜ਼ਰੂਰ ਲਾ ਦਿਓ। ਮੇਰਾ ਖਿਆਲ, ਮੈਨੂੰ ਯਕੀਨ, ਮੈਂ ਬਹੁਤ ਪਹਿਲਾਂ ਪੜਿਆ ਸ਼ਬਦ, ਇਸੇ ਸ਼ਬਦ ਦੀ ਵਿਆਖਿਆ ਚ ਉਹਨਾਂ, ਚਲੋ ਕਹਿਤਾ ਰੱਖ ਦਿਓ ਮਾਇਆ। ਉਹ ਕਈ ਦਿਨਾਂ ਬਾਅਦ ਫੇਰ ਆਏ, ਦੇਖਣ ਵੀ ਸ਼ਾਇਦ ਲੱਗ ਗਈ ਹੋਵੇ, ਉਹ ਲੱਗੀ ਨੀ, ਉਹਨਾਂ ਕਿਤੇ ਆ ਕਹਿ ਦਿੱਤਾ ਵੀ ਬਾਬਾ ਜੀ ਉਹ ਸੇਵਾ ਜਿਹੜੀ ਦਿੱਤੀ ਸੀ ਉਹ ਪਰਿਵਾਰ ਪੁੱਛਦਾ ਸੀ। ਕਹਿਣ ਲੱਗੇ ਕਿਹੜੀ ਸੇਵਾ? ਕਹਿਣ ਲੱਗੇ 1,00,000 ਦਮੜਾ, ਲੱਗੀ ਨੀ ਅਜੇ। ਉਹ ਫਿਰ ਬੋਲਦੇ ਇਸ ਤਰ੍ਹਾਂ ਸਨ, ਝਟਕਾ ਕਾਮੀ ਭਵਾ ਕੇ 1,00,000 ਦੀ ਦੱਥੀ ਮਾਰੀ, ਖਿੱਚ ਕੇ ਬਾਹਰ, ਸਾਰੇ ਨੋਟ ਖਿਲਰ ਗਏ। ਕਹਿਣ ਲੱਗੇ ਗਿਣ ਕੇ ਲੈ ਜਾ ਆਪਣੇ। ਫਿਰ ਜਿਹੜੇ ਸ਼ਬਦ ਉਹਨਾਂ ਬੋਲੇ ਉਹਨੇ ਮੈਂ ਸ਼ੇਅਰ ਕਰਨੇ, ਇਹੋ ਜਿਹੇ ਸ਼ਬਦ ਵਰਤੇ। ਕਹਿਣ ਲੱਗੇ ਜੇ ਲੱਗੇਗੀ ਕੱਲ ਨੂੰ ਸਿਲ ਉਹਨਾਂ ਦੀ ਜਿਹੜੇ ਸਿਰ ਤੇ ਟੋਕਰੀਆਂ ਚੁੱਕਦੇ ਪਏ ਨੇ, ਨਾਮ ਤਾਂ ਉਹਨਾਂ ਦਾ ਰਹਿਣਾ ਹੱਥੀ ਜਿੰਨਾ ਸੇਵਾ ਕੀਤੀ, ਜੇ ਟਕਿਆ ਨਾ ਲੱਗਦੇ ਹੁੰਦੇ ਤੇ ਗੁਰੂ ਰਾਮਦਾਸ ਦਾ ਦਰਬਾਰ ਚਾਰ ਚਪੇਰੇ ਭਰਿਆ ਹੁੰਦਾ। ਇਹ ਗੱਲ ਵੱਖਰੀ ਕਿ ਕੋਈ ਸਮਾਂ ਲੱਗਦੇ ਰਹੇ, ਹੁਣ ਵਾਹਿਗੁਰੂ ਦਇਆ ਕੀਤੀ, ਉਹ ਆਪਣੇ ਸੁਭਾਅ ਨਾਲ ਬੋਲਦੇ ਸਨ। ਪਰ ਯਾਦ ਰੱਖਿਓ, ਜਦੋਂ ਕਿ ਇਸ ਤਰ੍ਹਾਂ ਸ਼ਬਦ ਬੋਲਦਾ ਆਪਣੇ ਹੰਕਾਰ ਨੂੰ ਸੱਟ ਵੱਜਦੀ ਏ। ਹੁਣ ਸਾਨੂੰ ਹਰ ਕੋਈ ਤੁਸੀਂ ਕਹਿੰਦਾ ਅਦਬ ਨਾਲ ਫਤਿਹ ਬੁਲਾਉਂਦਾ, ਤੇ ਜੇ ਕਮਾਈ ਵਾਲਾ ਤੂੰ ਕਹਿ ਜਾਏ, ਚੇਤੇ ਰੱਖਿਓ ਗਿਆਨੀ ਤੋਂ ਬਰਦਾਸ਼ਤ ਨਹੀਂ ਹੋ ਸਕਦਾ, ਬੜਾ ਮੁਸ਼ਕਲ ਹੈ ਸਹਿਣਾ। ਹੰਕਾਰ ਨੂੰ ਚੋਟ ਬੜੀ ਵੱਡੀ ਵੱਜਦੀ ਹੈ, ਹੰਕਾਰ ਕਈ ਰੂਪਾਂ ਚ ਪਨਪਦਾ। ਖੈਰ, ਮੈਂ ਜਿਹੜੀ ਬੇਨਤੀ ਅਸਲ ਚ ਕਰਨੀ ਚਾਹੁੰਦਾ, ਮਹਿਲ ਨਿਸੱਖਣ ਰਹਿ ਗਏ। ਉਹ ਫਕੀਰ ਕੋਲ ਤੁਰਿਆ ਰਾਜਾ, ਮਨ ਚ ਆਇਆ ਵੀ ਉਹਦਾ ਪਤਾ ਕੋਈ ਨੀ, ਬੋਲ ਕੀ ਦੈ, ਕੱਲੇ ਜਾਂਦੇ ਹਾਂ, ਮੈਂ ਘੱਟੋ ਘੱਟ ਕੱਲਾ ਹੀ ਹੋਵਾਂਗਾ, ਕਿਸੇ ਦੂਜੇ ਨੂੰ ਤੇ ਨੀ ਪਤਾ ਲੱਗੇਗਾ ਵੀ ਅੱਜ ਖੁੰਬ ਬੜੀ ਥੱਪੀ ਗਈ। ਇਕੱਲਾ ਗਿਆ, ਘੋੜੇ ਤੇ ਚੜ ਕੇ ਘੋੜਾ ਪਿੱਛੇ ਬੰਨ ਦਿੱਤਾ, ਪੈਦਲ ਤੁਰ ਕੇ ਗਿਆ, ਤੇ ਸਾਧੂ ਫਕੀਰ ਦੇ ਸਾਹਮਣੇ ਚਟਾਈ ਵਿਛੀ ਹੁੰਦੀ ਸੀ, ਚੇਲੇ ਨੂੰ ਆਵਾਜ਼ ਦਿੱਤੀ। ਕਹਿਣ ਲੱਗੇ ਉਹ ਚੇਲਿਆ, ਇੱਕ ਕੰਮ ਕਰ ਬੇਟਾ, ਆਹ ਜਿਹੜੀ ਚਟਾਈ ਵਿਛਾਈ ਹੈ ਵਲੇਟ ਕੇ ਅੰਦਰ ਰੱਖ ਦਿਆ। ਅੱਜ ਮਨ ਚ ਆਇਆ ਵੀ ਰੋਜ਼ ਸਵੇਰੇ ਵਿਛਾਈ ਦੀ, ਸ਼ਾਮ ਨੂੰ ਚੁੱਕੀ ਦੀ, ਕੋਈ ਨਾ ਕੋਈ ਬਹਿ ਜਾਂਦਾ ਇਹਦੇ ਤੇ ਆ ਕੇ। ਕਹਿਣ ਲੱਗੇ ਨੀ, ਅੱਜ ਲਪੇਟ ਦੇ ਕੋਈ ਲੋੜ ਨੀ ਅੱਜ ਚਟਾਈ ਦੀ। ਉਹਨੇ ਲਪੇਟ ਕੇ ਹੁਕਮ ਮੰਨਿਆ, ਅੰਦਰ ਚ ਰੱਖੀ। ਬਾਦਸ਼ਾਹ ਆਇਆ, ਫਕੀਰ ਨੇ ਨੇਤਰ ਬੰਦ ਕਰ ਲਏ। ਉਹਨੇ ਜ਼ਬਾਨ ਤੋਂ ਕਿਹਾ, ਫਕੀਰ ਬਾਬਾ ਜਿਹੜੇ ਸ਼ਬਦ ਸਨ ਚਲੋ ਦੇ ਵਾਰ ਧੱਕੇ ਨੇ ਕਿ ਸਲਾਮ ਅਰਜ਼ ਕਰਨਾ ਵਾ। ਉਹਨਾਂ ਹੱਥ ਨਾਲ ਇਸ਼ਾਰਾ ਕਿਹਾ ਬੈਠ ਜਾ, ਬੋਲੇ ਨਹੀਂ। ਉਹਨੇ ਦੂਜੀ ਵਾਰ ਫਿਰ ਕਿਹਾ, ਮੈਂ ਸਲਾਮ ਅਰਜ਼ ਕਰਨਾ, ਮਨ ਚ ਆਇਆ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਮੈਂ ਕੌਣ ਆ, ਮੇਰੀ ਹੈਸੀਅਤ ਕੀ ਹੈ। ਉਹਨਾਂ ਨੇ ਅੱਖਾਂ ਨਹੀਂ ਖੋਲੀਆਂ, ਜ਼ਬਾਨ ਨਾਲ ਬੋਲ ਕੇ ਅੱਗੇ ਇਸ਼ਾਰਾ ਕੀਤਾ। ਦੂਜੀ ਵਾਰ ਕਹਿਣ ਲੱਗੇ, ਜ਼ਬਾਨ ਨੂੰ ਬੈਠ ਜਾ ਫਿਰ। ਉਹਨੇ ਤੀਜੀ ਵਾਰ ਕਿਹਾ, ਮੈਂ ਬਾਦਸ਼ਾਹ ਵਾਂ। ਉਹਨੇ ਅੱਖਾਂ ਖੋਲ ਕੇ ਕਿਹਾ, ਮੈਨੂੰ ਤੇਰੇ ਲੱਛਣਾਂ ਦਾ ਉਹਦੀ ਪਤਾ ਲੱਗ ਗਿਆ ਜਦੋਂ ਤੂੰ ਘਰੋਂ ਤੁਰਿਆ, ਪਰ ਤੈਨੂੰ ਕਹਿ ਦਿੱਤਾ ਬਹਿ ਜਾ ਥੱਲੇ। ਹੁਣ ਉਹਦੀਆਂ ਅੱਖਾਂ ਉਹਦੇ ਸ਼ਬਦਾਂ ਚ ਰਸ ਬੜਾ ਸੀ, ਬਾਦਸ਼ਾਹ ਬੋਲ ਕੋਈ ਨਾ ਸਕਿਆ, ਕੱਪੜੇ ਬੜੇ ਕੀਮਤੀ ਸਨ,
ਉਹਨੇ ਸਾਰੀ ਆਪਣੀ ਪੁਸ਼ਾਕ ਚੁਣ ਕੇ ਨਾ ਢੋਲੀ ਚ ਪਾ ਕੇ ਮਿੱਟੀ ਤੇ ਬੈਠਣ ਦੀ ਥਾਂ ਪੈਰਾਂ ਭਰ ਬਹਿ ਗਿਆ, ਗੋਡਿਆਂ ਪਰ ਨੇ ਬੈਠ ਗਿਆ। ਜਦੋਂ ਗੋਡਿਆਂ ਪਰ ਨੇ ਬੈਠਾ ਤੇ ਫਕੀਰ ਉੱਚ ਕੇ ਨਾ ਤਾੜੀ ਮਾਰ ਕੇ ਬਹੁਤ ਹੱਸਿਆ ਤੇ ਚੇਲੇ ਨੂੰ ਆਵਾਜ਼ ਮਾਰ ਕੇ ਕਹਿੰਦਾ, ਪੁੱਤਰ ਬਾਹਰ ਤੈਨੂੰ ਇੱਕ ਤਮਾਸ਼ਾ ਦਿਖਾਵਾਂ। ਅੱਜ ਬਾਦਸ਼ਾਹ ਬੈਠਾ ਕਿ ਕਿਤੇ ਪੁਸ਼ਾਕ ਨਾ ਮੈਲੀ ਹੋ ਜਾਏ, ਤੇ ਬਾਦਸ਼ਾਹ ਸੋਚਦਾ ਮੈਂ ਆ ਫਕੀਰ ਆ, ਤੀਜਾ ਚੇਲਾ, ਇਹਦਾ ਤਮਾਸ਼ਾ ਕਿਦਾਂ ਬਣ ਲੱਗਾ, ਕਿਤੇ ਮੇਰਾ ਤਮਾਸ਼ਾ ਤੇ ਨਹੀਂ। ਉਹਨੂੰ ਕਿਹਾ ਤੂੰ ਬੈਠਾ ਰਹੋ। ਉਹ ਨਿੱਠ ਕੇ ਨੀ ਬੈਠਾ, ਪੈਰਾਂ ਭਾਰ ਬੈਠਾ। ਚੇਲਾ ਬਾਹਰ ਆਇਆ ਤੇ ਫਕੀਰ ਨੇ ਬਾਦਸ਼ਾਹ ਵੱਲ ਇਸ਼ਾਰਾ ਕਰਕੇ ਕਿਹਾ, ਮਹਿਲ ਵਿੱਚੋਂ ਆਇਆ ਹੀ ਪੁਸ਼ਾਕ ਇਹਦੀ ਨਵੀਆਂ ਹਜ਼ਾਰਾਂ ਰੁਪਈਆਂ ਦੀ। ਉਹਨੇ ਕਿਹਾ ਮੁਰਸ਼ਦ ਨੂੰ, ਪੀਰ ਨੂੰ ਮਿਲ, ਤਮਾਸ਼ਾ ਕੀ। ਉਹਨੇ ਦੋ ਸ਼ਤਰਾਂ ਕਹੀਆਂ ਉਰਦੂ ਵਿੱਚ, ਕਹਿਣ ਲੱਗੇ, ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ਼ ਹੈ, ਵੇਖ ਕਿੰਨਾ ਮਾਣ ਇਹਨੂੰ ਕੱਪੜਿਆਂ ਤੇ ਮਹਲ ਤੇ। ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ਼ ਹੈ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਹੈ। ਤਮਾਸ਼ਾ ਇਹ ਵੀ ਮਿੱਟੀ ਦਾ ਬਣਿਆ, ਮਿੱਟੀ ਤੋਂ ਨਾ ਬਦਲ ਪਿਆ ਕਰਦੇ। ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਖੇਜ਼ ਹੈ, ਜਿਸ ਮਿੱਟੀ ਨਾਲ ਇਹਦੀ ਪੁਤਲੀ ਬਣੀ ਹੈ ਉਸ ਮਿੱਟੀ ਤੋਂ ਨਫ਼ਰਤ ਪਿਆ ਕਰਦਾ ਹੈ। ਤੇ ਤਮਾਸ਼ਾ ਮੈਂ ਤੈਨੂੰ ਤਾਂ ਦੱਸਣ ਲੱਗਾ ਵਾ, ਇਹ ਖਾਕ ਉਭਰੀ ਕੋਈ ਖਾਕ ਹੈ, ਜਿਹੜਾ ਇਹਦਾ ਸਰੀਰ ਹੈ ਕੀ ਹੈ, ਮਿੱਟੀ ਨਿਕਲੀ ਹੈ ਨਾ ਵਿੱਚੋਂ, ਇਹ ਖਾਕ ਉਭਰੀ ਕੋਈ ਖਾਕ ਹੈ, ਗਿਰ ਪੜੀ ਤੋ ਵੀ ਖਾਕ ਹੈ, ਫਿਰ ਇਸ ਖਾਕ ਪੇ ਤਨਾ ਗੁਰੂਰੋ ਨਾਜ਼ ਕਿਉਂ, ਇਹਦਾ ਹੰਕਾਰ ਕਾਹਦਾ, ਕੱਲ ਨੂੰ ਤੂੰ ਉਸ ਮਿੱਟੀ ਚ ਸਮਾਣਾ। ਜਦੋਂ ਉਹਦੇ ਸ਼ਬਦ ਪੜੇ ਤੇ ਮੈਨੂੰ ਬਾਬਾ ਸਾਹਿਬ ਜੀ ਦਾ ਬਚਨ ਤੇਤੇ ਆ ਗਿਆ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣਦਾ ਬਸ ਆਇਆ ਤਲ, ਗਹਿਲਾ ਰੂਹ ਨਾ ਜਾਣਦਾ ਸੇਤਰੀ ਮਿੱਟੀ ਖਾਏ। ਫਰੀਦਾ ਖਾਕ ਨਾ ਨਿੰਦਿਆ, ਖਾਕੂ ਜੇਡ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉਪਰ ਹੋਏ, ਤੇ ਜਿਨ੍ਹਾਂ ਦੇ ਮਹੱਲ ਸਾਨੂੰ ਮਿੱਟੀ ਚ ਚਲੇ ਗਏ। ਬੁੱਲੇ ਨੇ ਲਿਖਿਆ, ਇੱਕ ਰੋਜ਼ ਜਹਾਨੋ ਜਾਣਾ ਏ ਬਸ ਆਇਆ ਤਲ, ਇੱਕ ਰੋਜ਼ ਜਹਾਨੋ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ। ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਦੇਖੋ ਮਹਿਲ ਨਿਸਖਣ ਰਹਿ ਗਏ। ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਸਭ ਕਰ ਕਰ ਗਏ ਅਡੰਬਰ, ਇੱਥੇ ਕੋਈ ਪਾਏਦਾਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ। ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੇ ਵਿਆਖਿਆ ਵੇਖਣੀ ਹੋਵੇ, ਬਸ ਆਇਆ ਤਲ, ਬੜੇ ਉਹਨੇ ਮੇਰਾ ਖਿਆਲ ਧਰਤੀ ਤੇ ਜਿਉਂਦੇ ਨੇ ਜਿੰਨੇ ਸੁੱਤੇ ਪਏ ਨੇ ਧਰਤੀ ਦੇ ਥੱਲੇ, ਜਾਣ ਵਾਲਿਆਂ ਦੀ ਗਿਣਤੀ ਥੋੜੀ ਜੇ, ਸੌਣ ਵਾਲੇ ਅਣਗਿਣਤ ਨੇ। ਹਜ਼ੂਰ ਨੇ ਇਸ ਨੂੰ ਬਾਣੀ ਚ ਕਿਹਾ ਕਿ ਗਹਿਰੀ ਕਰਕੇ ਨੀਵ ਖੁਦਾਈ, ਬਸ ਆਇਆ ਤਲ, ਉਪਰ ਮੰਦਪ ਛਾਏ ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਿਣ ਧਾਰ ਮੂੰਡ ਬਿਲਾਏ। ਮਾਰ ਕੰਡੇ ਤੋਂ ਜ਼ਿਆਦਾ ਉਮਰ ਕਿਸੇ ਦੀ ਹੋਵੇਗੀ ਜੋ ਪੁਰਾਣਕ ਰਿਸ਼ੀ ਹੈ, ਉਹ ਸਾਰੀ ਜ਼ਿੰਦਗੀ ਕੱਖਾਂ ਦੀ ਕੁੱਲੀ। ਵੈਸੇ ਉਹਨਾਂ ਬਾਰੇ ਇਹ ਕਿਹਾ ਜਾਂਦਾ ਰੁੱਖਾਂ ਥੱਲੇ, ਪਰ ਉਂਝੋ ਨਿੱਕੀ ਜੀ ਟੋਕਰੀ ਬਣਾ ਕੇ ਨਾ ਕੱਖਾਂ ਦੀ, ਤੇ ਸਿਰ ਦੇ ਉੱਤੇ ਰੱਖਦੇ ਸਨ। ਜੇ ਪੁੱਛੇ ਕਿਸੇ ਪੁੱਛਣਾ ਵੀ ਤੁਸੀਂ ਕੋਈ ਟਿਕਾਣਾ ਕਿਉਂ ਨੀ ਬਣਾ ਲੈਂਦੇ, ਕਹਿਣ ਲੱਗੇ ਮੌਤ ਆਉਣ ਵਾਲੀ। ਉਹਨਾਂ ਕਿਹਾ ਇੰਨੇ ਸਾਲ ਜੀਣਾ, ਕਹਿਣ ਲੱਗੇ ਸਾਲ ਹੋਏ ਤਾਂ ਕੀ ਗੱਲ, ਪਰ ਘੱਟਦੇ ਤੇ ਪਏ ਨੇ ਨਾ। ਮਾਰ ਕੰਡੇ ਤੇ ਕੋ ਅਧਕਾਈ, ਜਿਨ ਤਰਨ ਤ੍ਰਿਣ ਧਰ ਮੂੰਡ ਬਿਲਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਬ ਕਰਤ ਹੋ, ਬਿਨਸ ਜਾਏ ਝੂਠੀ ਦੇਹ, ਮੇਰੀ ਮੇਰੀ ਕੈਰੋ ਕਰਤੇ ਮਹਿਲ ਨਿਸਖਣ ਰਹਿ ਗਏ। ਮੇਰੀ ਮੇਰੀ ਕੈਰੋ ਕਰਤੇ ਦਰਯੋਧਨ ਸੇ ਬਹਾਈ, ਬਾਰਾਂ ਜੋਜਨ ਛਤਰ ਚਲੈ ਥਾ ਦੇਹੀ, ਗਿਰਜਨ ਖਾਈ, ਸਰਬ ਸੋਇਨ ਕੀ ਲੰਕਾ ਹੋਤੀ, ਮਹਿਲ ਨਿਸਖਣ ਰਹਿ ਗਏ। ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਾਂ ਭਇਓ ਦਰ ਬਾਂਧੇ ਖਾਤੀ, ਖਿਨ ਮੈਂ ਭਈ ਪਰਾਈ, ਦਰ ਬਾਸ਼ਾ ਸਿਉ ਕਰਤ ਠਗੋਰੀ, ਜਾਦਵ ਇਹ ਫਲ ਪਾਏ, ਮਹਿਲ ਨਿਸਖਣ ਰਹਿ ਗਏ, ਜਾਦਵ ਇਹ ਫਲ ਪਾਏ, ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ,
ਹਰ ਗੁਣ ਗਾਏ। ਕਹਿੰਦੇ ਨੇ ਵਾਹਿਗੁਰੂ ਜੀ ਤੁਸੀਂ ਤਰਸ ਕੀਤਾ, ਨਾਮਦੇਵ ਤੇਰਾ ਦਾਸ ਤੇਰੇ ਗੁਣ ਗਾਉਂਦਾ। ਪਹਿਲੀ ਤੁੱਕ ਅਸੀਂ ਤੁੱਕ ਅਨੁਸਾਰ ਅੱਜ ਅਰਥ ਕਰਨੇ ਨੇ ਕਿ ਫਰੀਦਾ ਮਹਿਲ ਨਿਸਖਣ ਰਹਿ ਗਏ, ਖਾਲੀ ਹੋ ਗਏ ਨੇ। ਵਸਾ ਆਇਆ ਤਲ, ਜਿਹੜਾ ਵਸੇਬਾ ਸੀ ਉਹ ਜ਼ਮੀਨ ਤੇ ਹੋ ਗਿਆ, ਤੇ ਕਿਸੇ ਰੂਪ ਵਿੱਚ ਵੀ ਬੰਦੇ ਨੇ ਜਾਣਾ ਜ਼ਮੀਨ ਵਿੱਚ ਹੀ, ਭਾਵੇਂ ਇਹਨੂੰ ਫੂਕ ਦਿਓ ਤੇ ਭਾਵੇਂ ਕਬਰ ਦੇ ਵਿੱਚ ਇਹਦਾ ਟਿਕਾਣਾ ਕਰ ਦਈਏ। ਵਸਾ ਆਇਆ ਤਲ, ਗੋਰਾਂ ਛੇ ਨਿਮਾਣੀਆਂ ਛੇ ਦਰ ਤੇ ਉਹ ਕਬਰਾਂ ਜਿਨ੍ਹਾਂ ਨੂੰ ਲੋਕ ਨਿਮਾਣੀਆਂ ਕਹਿੰਦੇ ਸਨ, ਜਿਹਦੀ ਅਸੀਂ ਪਿੱਛੇ ਵਿਚਾਰ ਕੀਤੀ ਹੈ, ਗੋਰ ਨਿਮਾਣੀ ਛੱਡ ਕਰੇ। ਫਰੀਦ ਸਾਹਿਬ ਨੇ ਕਿਹਾ, ਬੋਲੇ ਸ਼ੇਖ ਫਰੀਦ ਪਿਆਰੇ ਪਿਆਰੇ ਅੱਲਾਹ ਲੱਗੇ, ਇਹ ਤਨ ਖੁਸ਼ੀ ਖਾਕ ਨਿਮਾਣੀ ਗੋਰ ਕਰੇ। ਗੋਰਾ ਛੇ ਨਿਮਾਣੀਆਂ ਉਹ ਕਬਰਾਂ ਜਿਨ੍ਹਾਂ ਨੂੰ ਕੋਈ ਮਾਣ ਨਹੀਂ ਦਿੰਦਾ, ਬੈਸਣ ਰੂਹਾਂ ਮਲ ਕੇ। ਕਹਿੰਦੇ ਨੇ ਇੱਕ ਦਿਨ ਰੂਹਾਂ ਨੇ ਉਹ ਕਬਰਾਂ ਨੂੰ ਮਲ ਲੈਣਾ, ਤੇ ਇੱਥੇ ਬਾਬਾ ਫਰੀਦ ਸਾਹਿਬ ਨੇ ਇਸਲਾਮੀ ਮਤ ਦੀ ਗੱਲ ਕੀਤੀ ਹੈ। ਇਸਲਾਮ ਕਹਿੰਦਾ ਹੈ, ਕਿਉਂਕਿ ਆਵਾਗਮਨ ਨੂੰ ਨਹੀਂ ਮੰਨਦੇ, ਕਿਆਮਤ ਵਾਲੇ ਦਿਨ ਦੀ ਗੱਲ ਕੀਤੀ ਜਾਂਦੀ ਹੈ। ਬਾਬਾ ਜੀ ਆਉਣ ਵਾਲੇ ਸ਼ਲੋਕਾਂ ਵਿੱਚ ਅਮਲ ਜ਼ਰੂਰ ਮੰਨਣਗੇ, ਮੰਦੇ ਅਮਲ ਕਰਿੰਦਿਆਂ ਇਹ ਸਜਾਇ ਤਿਨਾ ਫਰੀਦਾ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰ ਆਏ ਕੰਮ। ਪਰ ਆਵਾਗਮਨ ਦੇ ਮਸਲੇ ਚ ਆ ਕੇ ਉਹ ਰੂਹ ਦੀ ਗੱਲ ਕਰਦੇ ਨੇ, ਕਬਰ ਦੀ ਕਰਦੇ। ਇਸਲਾਮ ਦਾ ਅਕੀਦਾ ਹੈ ਕਿ ਹਰ ਬੰਦੇ ਦੀ ਰੂਹ ਕਬਰ ਦੇ ਵਿੱਚ ਬੈਠੀ ਹੈ। ਕਿਆਮਤ ਵਾਲਾ ਦਿਨ ਆਉਣਾ ਤੇ ਉਹਦੇ ਲੱਛਣ ਕੀ ਹੋਣਗੇ? ਜਿਹੜਾ ਸੰਗੇ ਅਸਵਦ ਜਿਹਦਾ ਬੁਸਾ ਲਿਆ ਜਾਂਦਾ ਹੈ, ਇੱਕ ਦਿਨ ਕਿਆਮਤ ਆਉਣ ਤੋਂ ਪਹਿਲਾਂ ਉਹ ਅਲੋਪ ਹੋ ਜਾਏਗਾ। ਦੂਸਰਾ, ਕੁਰਾਨ ਅਲੋਪ ਹੋ ਜਾਏਗਾ। ਇਹ ਸ਼ਬਦ ਨੇ ਉਹਨਾਂ ਦੇ ਖਿਆਲ ਨੇ। ਹਜ਼ਰਤ ਇਬਰਾਹਿਮ ਦੇ ਜਿੱਥੇ ਟਿਕਾਣੇ ਸਨ, ਪੜਾਣ ਨੇ ਕੰਕਰੀਟ ਕੰਕਰੀਆਂ ਮਾਰੀਆਂ ਜਾਂਦੀਆਂ ਨੇ, ਉਹ ਕਹਿੰਦੇ ਨੇ ਕਿਆਮਤ ਵਾਲੇ ਦਿਨ ਇਹ ਚੀਜ਼ਾਂ ਅਲੋਪ ਹੋ ਜਾਣਗੀਆਂ। ਕੁਰਾਨ ਅਲੋਪ ਹੋਣ ਦਾ ਮਤਲਬ ਕਿ ਇਹ ਨਹੀਂ ਕਿ ਆਹ ਜਿਹੜਾ ਵਜੂਦ ਜਿਹਦੇ ਚ ਲਿਖਿਆ ਉਹਨਾਂ ਦਾ ਅਕੀਦਾ ਮੈਂ ਕਹਿ ਰਿਹਾ, ਉਹ ਕਹਿੰਦੇ ਲਿਖਿਆ ਹੋਇਆ ਰਹੇਗਾ ਪਰ ਲੋਕਾਂ ਦੇ ਅੰਦਰੋਂ ਅਲੋਪ ਹੋ ਜਾਏਗਾ। ਕਿਉਂ? ਕਹਿਣ ਲੱਗੇ ਜਿੱਥੋਂ ਆਇਆ ਸੀ ਧਰਮ ਕਮਾਉਣ ਵਾਸਤੇ ਸਭ ਕੁਝ ਉੱਥੇ ਚਲਾ ਜਾਏਗਾ। ਫਿਰ ਕੀ ਹੋਵੇਗਾ? ਕਿ ਰੂਹਾਂ ਕਬਰਾਂ ਵਿੱਚੋਂ ਨਿਕਲਣਗੀਆਂ, ਉੱਠਣਗੀਆਂ, ਤੇ ਫਿਰ ਜਿਨ੍ਹਾਂ ਜਿਨ੍ਹਾਂ ਦੀ ਪੈਗੰਬਰ ਰਸੂਲ ਹਾਮੀ ਭਰਨਗੇ, ਸਿਫਾਰਿਸ਼ ਕਰਨਗੇ, ਉਹਨਾਂ ਪਾਕ ਰੂਹਾਂ ਨੂੰ ਫਿਰ ਥਾਂ ਮਿਲੇਗੀ, ਜਿਹਨੂੰ ਆਪਾਂ ਬਹਿਸ਼ਤ ਕਹਿੰਦੇ ਹਾਂ ਤੇ ਜਿਸ ਨੂੰ ਜੰਨਤ ਕਿਹਾ ਜਾਂਦਾ ਹੈ। ਆਪਾਂ ਤਰਕ ਚ ਨਹੀਂ ਪੈਣਾ ਵੀ ਉਹਨਾਂ ਦੇ ਜਿਹੜਾ ਅੱਗੇ ਦਾ ਸੁੱਖ ਹੈ ਜੰਨਤ ਹੈ, ਖੂਰਾਂ ਦੀ ਗੱਲ ਹੈ, ਸ਼ਹਿਦ ਦੀਆਂ ਨਦੀਆਂ ਦੀ ਗੱਲ ਹੈ। ਪਰ ਗੱਲ ਕੀ, ਬਾਬਾ ਫਰੀਦ ਸਾਹਿਬ ਆਪਣੇ ਅਕੀਦੇ ਦੀ ਗੱਲ ਕਰਕੇ ਜੋੜਦੇ ਫਿਰ ਵੀ ਰੱਬ ਦੀ ਬੰਦਗੀ ਨਾਲ ਪਏ। ਕਹਿੰਦੇ ਨੇ ਇਹ ਕਬਰਾਂ ਵਿੱਚੋਂ ਉੱਠਣਗੀਆਂ ਰੂਹਾਂ ਤੇ ਅਮਲਾਂ ਦੇ ਹਿਸਾਬ ਨਾਲ ਇਹਨਾਂ ਦੇ ਨਿਬੇੜੇ ਹੋਣਗੇ। ਉਸ ਨੂੰ ਬਾਬਾ ਜੀ ਨੇ ਕਿਹਾ ਕਿ ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਤੇ ਅਸਲੀ ਗੱਲ ਜੋ ਸਮਝਾਉਣੀ ਚਾਹੁੰਦੇ ਨੇ, ਆਖੀ ਸ਼ੇਖਾ ਬੰਦਗੀ, ਆਖੀ ਦਰਥੇ ਬੋਲੀ। ਕਈ ਥਾਵਾਂ ਤੇ ਦਾ ਪਾਠ ਆਇਆ ਬਹੁ ਵਚਨ ਚ ਸ਼ੇਖਾਂ, ਪਰ ਜੋ ਮੇਰੇ ਕੋਲ ਪੋਥੀ ਸਾਹਿਬ ਚ ਪਾਠ ਸ਼ੇਖ ਆਈ ਹੈ। ਆਖੀ ਦਰ ਤੇ ਕਹੀ, ਬੰਦਗੀ ਦਾ ਅਰਥ ਇਬਾਦਤ, ਸਿਮਰਨ, ਬਿਰਧ ਤੇ ਜ਼ਿਕਰ। ਕਹਿਣ ਲੱਗੇ ਫਰੀਦ, ਹੇ ਸ਼ੇਖ, ਬੰਦਗੀ ਆਖ, ਸਿਮਰਨ ਕਹਿ, ਇਬਾਦਤ ਕਰ, ਆਖੀ ਸੇਖਾ ਬੰਦਗੀ, ਚੱਲਣ ਅੱਜ ਕੇ ਕੱਲ, ਅੱਜ ਜਾਂ ਕੱਲ ਨੂੰ ਮਹੱਲ ਖਾਲੀ ਛੱਡ ਕੇ ਚਲੇ ਜਾਣਾ, ਫਿਰ ਤੂੰ ਬੰਦਗੀ ਆਖ। ਇੱਥੇ ਅਸੀਂ ਰੁਕਣਾ ਇਸ ਤੋਕ ਤੇ, ਕਿਉਂਕਿ ਅਸਲ ਚ ਆਹ ਕਮਾਣ ਵਾਲਾ ਬਚਨ ਕਿ ਆਖ ਆਪਣੀ ਜ਼ਬਾਨ ਤੋਂ ਬੰਦਗੀ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਤੇ ਬਾਬਾ ਫਰੀਦ ਸਾਹਿਬ ਤਾਂ ਮੰਗਦੀ ਏ ਨੇ, ਕਹਿਣ ਲੱਗੇ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਇਸ ਨੂੰ ਅਸੀਂ ਵੱਖ ਵੱਖ ਰੂਪਾਂ ਚ ਦੇਖਾਂਗੇ ਬਾਣੀ ਵਿੱਚੋਂ।
ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਕਿਹਾ ਕੁਦਰਤ ਕੀਮ ਨਾ ਜਾਣੀ ਹੈ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਆਖੀ ਸੇਖਾ ਬੰਦਗੀ ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਹ। ਕਬੀਰ ਸਾਹਿਬ ਨੇ ਕਿਹਾ ਬੰਦੇ ਬੰਦਗੀ ਇਖਤਿਆਰ, ਬੰਦਗੀ ਕਰ ਸਿਮਰਨ ਕਰ ਸਾਹਿਬ, ਰੋਸ ਧਰੋ ਕੇ ਪਿਆਰ, ਤੈਨੂੰ ਪਿਆਰ ਕਰੇ ਤੇ ਭਾਵੇਂ ਝਿੜਕੇ, ਤੂੰ ਬੰਦਗੀ ਕਰ ਸਿਮਰਨ ਕਰ। ਤੇ ਉਹ ਬੰਦਗੀ ਸਿਮਰਨ ਉਹਦੀ ਯਾਦ ਜਿਹਨੂੰ ਆਪਾਂ ਅਸੀਂ ਸਿਮਰਨ ਕਹਿੰਦੇ, ਧਿਆਉਣਾ ਕਹਿੰਦੇ ਆ, ਆਰਾਧਨਾ ਕਹਿੰਦੇ ਆ, ਚੇਤੇ ਕਰਨਾ ਕਹਿੰਦੇ, ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਾਰ ਵਾਰ ਨਾਮ ਦੀ ਸਿਮਰਨ ਦੀ ਅਭਿਆਸ ਦੀ ਬੰਦਗੀ ਦੀ ਗੱਲ ਕੀਤੀ ਗਈ। ਇੱਕ ਹੈ ਸੰਗਤੀ ਰੂਪ ਵਿੱਚ ਬੰਦਗੀ ਕਰਨੀ, ਇੱਕ ਹੈ ਸਾਰਿਆਂ ਦਾ ਆਪਣਾ ਆਪਣਾ ਨਿੱਜੀ ਜੀਵਨ ਵੀ। ਜਿੱਥੇ ਆਪਾਂ ਸੰਗਤੀ ਰੂਪ ਚ ਗੁਰੂ ਮੰਤਰ ਜਪਨੇ ਆ ਜਾਂ ਬਾਣੀ ਨੂੰ ਪੁਕਾਰ ਕੇ ਪੜ੍ਹਨੇ ਆ, ਉੱਥੇ ਆਪਾਂ ਨਿੱਜੀ ਆਪਣਾ ਕਿੰਨਾ ਕਿੰਨਾ ਕਮਾਉਣੇ ਪਏ। ਤੁਹਾਡੇ ਵਿੱਚ ਬਹੁਤ ਨੇ ਜਿਹੜੇ ਭਗਤੀ ਕਰਨ ਵਾਲੇ ਨੇ, ਪਰ ਮੈਂ ਸਟੇਜ ਤੇ ਬੈਠਾ, ਮੈਨੂੰ ਬੋਲਣਾ ਪੈਣਾ ਸ਼ਬਦ ਕਿ ਨਿੱਜੀ ਕਿੰਨੀ ਕੁ ਬੰਦਗੀ ਕੁ ਕਰਦਾ। ਕਿਉਂਕਿ ਜਦੋਂ ਬੰਦਗੀ ਵੱਲ ਚੱਲਣਾ ਹੈ ਆਪਾਂ, ਕੁਝ ਐਸੀਆਂ ਗੱਲਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਜਿੰਨੀ ਦੇਰ ਤੱਕ ਉਹਨਾਂ ਦਾ ਪਰਹੇਜ਼ ਨਹੀਂ ਬੰਦਗੀ ਫਲੀਪੂਤ ਨਹੀਂ ਹੁੰਦੀ। ਕਰੀ ਜਾਏ ਕੋਈ ਜ਼ਬਾਨ ਨਾਲ, ਇਉਂ ਕਹਿ ਲਈਏ ਦਵਾਈ ਖਾਈ ਜਾਏ, ਪਰ ਜਿਹੜੀ ਦਵਾਈ ਖਾਣ ਨਾਲ ਪਰਹੇਜ਼ ਕਿਹਾ, ਉਹ ਪਰਹੇਜ਼ ਰੱਖ ਕੇ ਨਾ ਦਵਾਈ ਕੀ ਕਰੇਗੀ। ਸ਼ਾਇਦ ਇਸੇ ਕਾਰਨ ਕਰਕੇ ਕਿ ਮਹਾਂਪੁਰਖਾਂ ਨੂੰ ਭਗਤਾਂ ਨੂੰ ਬਾਣੀ ਚ ਬਚਨ ਕਹਿਣੇ ਪੈ ਗਏ ਕਿ ਗੁਰੂ ਸਮਰੱਥ, ਹੁਣ ਗੁਰੂ ਕੀ ਕਰੇਗਾ ਜੇ ਤੂੰ ਹੀ ਵਾਸ ਦਾ ਇੱਕ ਟੋਟਾ ਬਣ ਗਿਆ, ਇਧਰੋਂ ਫੂਕ ਮਾਰੀ ਤੇ ਦੂਜੇ ਪਾਸੇ ਨਿਕਲ ਗਈ, ਤੇ ਗੁਰੂ ਦਾ ਕਸੂਰ ਕੀ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਦਰੇ ਏਕ ਨਾ ਲਾ ਗਈ ਜੋ ਬਾਂਸ ਬਜਾਈ ਹੈ ਫੂਕ। ਬਾਣੀ ਪੜ੍ਹਦੇ ਹਾਂ ਸਿਮਰਨ ਨਾਲ ਪਰਹੇਜ਼ ਬਹੁਤ ਦੱਸੇ, ਤੇ ਜਿਸ ਦਿਨ ਬੰਦਾ ਥੋੜਾ ਜਿਹਾ ਵੀ ਪਰਹੇਜ਼ ਤੋਂ ਆਸੇ ਪਾਸੇ ਹੁੰਦਾ, ਪਿਆਰੇ ਉਹ ਪਿਛਲੀ ਦਵਾਈ ਖਾਧੀ ਹੋਈ ਕਈ ਵਾਰੀ ਸਾਰੀ ਨਿਕਲ ਜਾਂਦੀ। ਪਰਹੇਜ਼ ਸਾਡੇ ਇੰਦਰੀਆਂ ਤੇ ਕਾਬੂ। ਇੱਕ ਦਿਨ ਮੈਂ ਉੱਥੇ ਅਰਜ਼ ਕੀਤੀ ਸੀ, ਚਾਰ ਪਰ ਸ਼ਬਦ ਨੇ, ਇਹਨਾਂ ਦਾ ਖਾਸ ਕਰਕੇ ਪਰਹੇਜ਼ ਕੀਤਾ ਜਾਏ, ਤੇ ਜਿੰਨਾ ਕੋਈ ਪਰਹੇਜ਼ ਕਰੇਗਾ ਉਹਨਾਂ ਮੇਰਾ ਦਾਤਾ ਅੰਦਰ ਦੀ ਮਿਹਰ ਹੋਰ ਵਰਤਾਏਗਾ। ਉਹ ਪਹਿਲਾ ਹੈ ਪਰ ਤਨ। ਬੜੀ ਸਪਸ਼ਟ ਗੱਲ ਹੈ ਕਿ ਜਿਹੜਾ ਬੰਦਾ ਅਸੀਂ ਅੱਜ ਕੱਲ੍ਹ ਕਹਿੰਦੇ ਹਾਂ ਕਿ ਫਲਾਣਾ ਬੰਦਾ, ਚਲੋ ਭਾਵੇਂ ਆਚਰਨ ਦਾ ਨਹੀਂ ਪਰ ਸਿੱਖੀ ਦੀ ਬੜੀ ਗੱਲ ਕਰਦਾ, ਮੈਂ ਕਹਿੰਦਾ ਕਿਹੜੀ ਸਿੱਖੀ ਦੀ ਗੱਲ ਕਰਨੀ ਹੈ। ਇਸ ਗੱਲ ਨੂੰ ਵੀ ਲੋਕ ਬਹੁਤ ਸਾਰੇ ਕਹਿਣ, ਸਿੱਖ ਬੜੇ ਉੱਚੇ ਹੁੰਦੇ ਨੇ, ਕਿਰਦਾਰ ਦਾ ਨਾਮ ਹੀ ਸਿੱਖੀ ਹੈ। ਜੇ ਕਿਰਦਾਰ ਨਹੀਂ ਤੇ ਜਿੰਨੀ ਮਰਜ਼ੀ ਕੁਟਾਰਾਂ ਦੇਈ ਜਾਏ। ਬਾਬਾ ਜੀ ਨੇ ਕਿਹਾ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ, ਨਾ ਹੀ ਸਿੱਖੀ ਦੀਆਂ ਗੱਲਾਂ ਨਹੀਂ ਮੈਨੂੰ ਚੰਗੀਆਂ ਲੱਗਦੀਆਂ, ਤੇਰਾ ਕਿਰਦਾਰ ਚੰਗਾ ਲੱਗਦਾ। ਪਹਿਲੀ ਗੱਲ ਪਰ ਤਨ, ਜਿਹਨੇ ਬੰਦਗੀ ਜੁੜਨਾ। ਦੂਸਰੀ ਗੱਲ ਪਰ ਤਨ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੇ, ਉਹ ਕਈ ਰੂਪਾਂ ਚ ਵਿਆਪਦਾ। ਮੈਂ ਸ਼ਬਦ ਸਪਸ਼ਟ ਕਹਿਣੇ ਚਾਹੁੰਦਾ ਸੀ, ਕਿਉਂ ਰਸ ਸੁੱਕਦਾ, ਕਿਉਂ ਚਾਓ ਮਰਦਾ, ਕਿਉਂ ਸੋਕਾ ਪੈ ਜਾਂਦਾ, ਕਿਉਂ ਬੰਦਾ ਇੱਕੋ ਦਮ ਬਾਣੀ ਤੋਂ ਦੂਰ ਭੱਜਣ ਲੱਗ ਪੈਂਦਾ। ਜੇ ਆਪਾਂ ਸੱਚਮੁੱਚ ਚੱਲਦੇ ਹਾਂ ਤੇ ਉਸ ਬਿਮਾਰੀ ਨੂੰ ਦੇਖੀਏ। ਪਰ ਤਨ ਕਿਹੜੇ ਕਿਹੜੇ ਰੂਪਾਂ ਚ ਆਉਂਦਾ, ਕੇਵਲ ਸਪਰਸ਼ਤਾ ਕਰਕੇ ਨਹੀਂ, ਕੰਨਾਂ ਦੇ ਰੂਪ ਵਿੱਚ ਵੀ ਆਉਂਦਾ। ਗੰਧਨ ਵੈਣ ਸੁਣੈ, ਜੀਭ ਦੇ ਰੂਪ ਵਿੱਚ ਵੀ ਆਉਂਦਾ। ਜਦੋਂ ਗੱਲਾਂ ਕਾਮਣੀ ਦੀਆਂ ਕੀਤੀਆਂ ਜਾਂਦੀਆਂ ਨੇ ਵਾਸ਼ਨਾ ਅਧੀਨ, ਉਹ ਵੀ ਪਰਾਇਆ ਤਨ ਹੈ। ਅੱਖਾਂ ਦੇ ਰੂਪ ਵਿੱਚ ਵੀ ਆਉਂਦਾ, ਤੇ ਯਾਦ ਰੱਖਿਓ ਕਈ ਵਾਰੀ ਅੱਖਰਾਂ ਦੇ ਰੂਪ ਵਿੱਚ ਵੀ ਆਉਂਦਾ ਹੈ। ਪਰਾਏ ਤਨ ਉਹ ਕਿਸੇ ਰੂਪ ਚ ਹੋਵੇ, ਤੇ ਦੂਸਰਾ ਪਰ ਤਨ, ਪਰਾਇਆ ਤਨ ਠੱਗੀ ਮਾਰਨੀ, ਚੋਰੀ ਕਰਨੀ, ਕਿਸੇ ਢੰਗ ਨਾਲ ਕੂੜ ਬੋਲ ਕੇ ਲਿਆਉਣਾ। ਤੇ ਬਾਬਾ ਜੀ ਨੇ ਕਿਹਾ ਪਰਾਇਆ ਪਰ ਤਨ, ਪਰ ਧਨ, ਤੇ ਤੀਸਰਾ ਪਰ ਨਿੰਦਾ। ਬੜਾ ਵੱਡਾ ਇਹ ਸੱਚੀ ਮੁੱਚੀ ਇਹ ਨਹੀਂ ਜਾਂਦੀ ਅਸਲੀਅਤ। ਮੈਂ ਕੱਲ ਪਰਸੋਂ ਇੱਕ ਬੇਨਤੀ ਕੀਤੀ ਸੀ, ਕਿੰਨਾ ਖੁਸ਼ ਕਿਸਮਤ ਤੋਂ ਬੰਦਾ ਹੈ ਜਿਹੜਾ ਘਰੋਂ ਤੁਰ ਕੇ ਗੁਰਦੁਆਰੇ ਆਉਂਦਾ ਹੈ, ਉਹਦੇ ਵਰਗਾ ਖੁਸ਼ ਕਿਸਮਤ ਕੋਈ ਨਹੀਂ। ਤੇ ਕਿੰਨਾ ਬਦਕਿਸਮਤ ਬੰਦਾ ਹੈ ਜਿਹੜਾ ਗੁਰੂ ਦੇ ਕੋਲ ਆ ਕੇ ਵੀ ਗੁਰੂ ਦੀ ਗੱਲ ਕਰਨ ਦੀ ਥਾਂ ਦੁਨੀਆਂ ਦੀ ਨਿੰਦਿਆ ਬਾਹਰ ਕਰਦਾ ਪਿਆ ਹੈ। ਇਹ ਸੁਣੀਏ ਅਸੀਂ। ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਤੁਸੀਂ ਆ ਸ਼ਬਦ ਕਹਿ ਕੇ ਮੇਰੀ ਖਾਲੋ ਮੌਜੜੇ ਗੁਰਸਿੱਖ ਹੰਢਾਉਂਦੇ, ਤੁਸੀਂ ਕਹਿ ਵੀ ਮੇਰੀ ਚਮੜੀ ਦੇ ਮੌਜੜੇ ਸਿੱਖਾਂ ਦੇ ਚਰਨਾਂ ਚ ਪਾਓ ਕਿਉਂ? ਤੁਸੀਂ ਹੋਰ ਕੱਪੜੇ ਦੀ ਗੱਲ ਨਹੀਂ ਕੀਤੀ, ਮੌਜੜਿਆਂ ਦੀ ਕਿਉਂ ਕੀਤੀ? ਮੌਜੜੇ ਮੌਜੇ ਪੈਰਾਂ ਚ ਪਾਏ ਜਾਂਦੇ ਨੇ। ਕਹਿਣ ਲੱਗੇ ਅੱਖਾਂ ਆਈਆਂ ਤੇ ਦਰਸ਼ਨ ਸੰਗਤ ਦੇ ਕੀਤੇ, ਕੰਨ ਆਏ ਤੇ ਉਹਨਾਂ ਨੇ ਬਾਣੀ ਸੁਣੀ, ਜ਼ਬਾਨ ਆਈ ਤੇ ਕੀਰਤਨ ਚ ਬੋਲੀ, ਪਰ ਪੈਰਾਂ ਤੋਂ ਮੈਂ ਤਾਂ ਕੁਰਬਾਨ ਜਾਣਾ, ਇਹਦੀ ਹਾਜ਼ਰੀ ਉਦੋਂ ਸ਼ੁਰੂ ਹੋ ਗਈ ਜਦੋਂ ਘਰੋਂ ਚੱਲਿਆ ਸੀ। ਤਾਂ ਕਹਿੰਦਾ ਮੇਰੇ ਚਮੜੇ ਬਣਾ, ਉਹਨਾਂ ਦੇ ਚਰਨਾਂ ਚ ਪਾਓ ਜਿਹੜੇ ਗੁਰੂ ਘਰ ਹੁੰਦੇ ਪਏ। ਪਰ ਤਨ, ਪਰ ਧਨ ਤੇ ਪਰ ਨਿੰਦਾ, ਚੌਥਾ ਪਿਆਰਿਓ ਪਰ ਅਪਵਾਦ। ਖਾਸ ਕਰਕੇ ਵੈਸੇ ਮੈਂ ਨੋਟ ਕਰ ਰਿਹਾ, ਬਾਣੀ ਵਿੱਚ ਹੋਰ ਬਹੁਤ ਨੇ, ਇੰਨੀ ਕੁਛ ਸਮਝ ਵੀ ਪਰ ਅਪਵਾਦ। ਪਰ ਅਪਵਾਦ ਕੀ? ਬਗੈਰ ਮਤਲਬ ਤੋਂ ਕਿਸੇ ਬੰਦੇ ਲਈ ਵਾਦ ਵਿਵਾਦ ਖੜਾ ਕਰ ਦੇਣਾ, ਪਰਾਏ ਝਗੜੇ ਨੂੰ, ਬਿਲਕੁਲ ਜਿਹਦੇ ਵਿੱਚ ਮੈਨੂੰ ਸਿਰਫ ਆਪਣੀ ਖੌਮੇ ਨੂੰ ਪੱਟੇ ਪੈਂਦੇ ਨੇ, ਤੂਲ ਦੇਣਾ। ਮੇਰੇ ਸੱਚੇ ਪਾਤਸ਼ਾਹ ਕਿਹਾ ਜੇ ਨਾਮ ਜਪਣੀ ਇਹਨਾਂ ਤੋਂ ਬਚੀ। ਹਜ਼ੂਰ ਨੇ ਆਖੀ ਸੇਖਾ ਬੰਦਗੀ, ਮੈਂ ਉਹ ਗੱਲ ਕਰ ਰਿਹਾ ਸਿਮਰਨ ਦੀ ਗੱਲ ਕਿ ਸਿਮਰਨ ਕਰ, ਤੇ ਫਿਰ ਉਸ ਦੀ ਸ਼ੁਰੂਆਤ ਪਿਛਲੇ ਦਿਨੀ ਵੀ ਉੱਥੇ ਅਰਜ਼ ਕਰਕੇ ਆਇਆ। ਹਜ਼ੂਰ ਨੇ ਕਿਹਾ ਬੰਦਗੀ ਸ਼ੁਰੂ ਕਰ, ਤੇ ਤੂੰ ਆਏ ਇਸ ਵਾਸਤੇ, ਬੰਦੇ ਤੇ ਬੰਦਗੀ ਦਾ ਬੜਾ ਸੰਬੰਧ ਹੈ। ਬੰਦੇ ਦਾ ਅਰਥ ਹੈ ਗੁਲਾਮ, ਬੰਦਗੀ ਦਾ ਅਰਥ ਹੈ ਸਿਮਰਨ ਇਬਾਦਤ। ਕਹਿਣ ਲੱਗੇ ਬੰਦਾ ਹੈ ਉਹ ਜਿਹੜਾ ਬੰਦਗੀ ਕਰਦਾ, ਜਿਹੜਾ ਬੰਦਗੀ ਨਹੀਂ ਕਰਦਾ ਉਹ ਕਦੀ ਬੰਦਾ ਨਹੀਂ, ਉਹ ਅਸਲ ਵਿੱਚ ਜਾਨਵਰ ਹੈ, ਪਸ਼ੂ ਹੈ। ਬਣੀ ਚ ਨਾ ਕਿ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਂ ਤਨ। ਪਰ ਜੇ ਬੰਦਾ ਬੰਦਗੀ ਕਰਦਾ, ਗੁਰੂ ਜੀ ਨੇ ਕਿਹਾ ਬੰਦੇ ਬੰਦਗੀ ਇੱਕ ਤਿਆਰ। ਭਾਈ ਸਾਹਿਬ ਨੇ ਕਿਹਾ ਹਵਾਏ ਬੰਦਗੀ ਅਵਰਦ ਦਰ ਵਜੂਦ ਮਰਾ। ਗਜ਼ਲ ਪਹਿਲੀ ਤੇ ਪਹਿਲੇ ਸ਼ੇਰ ਕਹਿੰਦੇ ਤੂੰ ਕਾਹਦੇ ਵਾਸਤੇ ਆਏ ਨੰਦ ਲਾਲ? ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਖਲੋ ਕੇ ਕਹਿੰਦੇ ਨੇ ਚੋਜੀ ਪ੍ਰੀਤਮ, ਤੇ ਜਿੰਨੇ ਪਤਾ ਨੀ ਹਜ਼ੂਰ ਨੇ ਉਹਨੇ ਸੋਹਲੇ ਗਾਏ, ਇੰਨਾ ਪਿਆਰ ਨਾਲ ਗਾਇਆ। ਸੱਚੇ ਪਾਤਸ਼ਾਹ ਜੀ ਦੀ ਸਿਰ ਚ ਕਮਾਲ ਕਰ ਦਿੱਤੀ। ਕਹਿਣ ਲੱਗੇ ਮੈਂ ਇਸ ਕਰਕੇ ਆਇਆ, ਸਰੀਰ ਨੂੰ ਤਾਂ ਧਾਰਨ ਕੀਤਾ, ਤੁਸੀਂ ਸਰੀਰ ਧਾਰਨ ਕਰ ਲਿਆ ਸੀ ਉਹਨਾਂ ਦੀ ਰਚਨਾ ਚ। ਕਹਿੰਦੇ ਆਪਣੀ ਤਾਂ ਸਾਂਝ ਐਵੇਂ, ਲੋਕ ਕਹੀ ਜਾਂਦੇ ਨੇ ਮੈਂ ਆਗਰੇ ਤੋਂ ਆਇਆ, ਮੈਂ ਹੋਰ ਸ਼ਹਿਰ ਚੋਂ ਆਇਆ, ਇਹ ਮੇਰੇ ਪ੍ਰੀਤਮ। ਆਪਣੀ ਸਾਂਝ ਤਾਂ ਉਦਣ ਦੀ ਜਿੱਦਣ ਨੀਲਾ ਗੁੰਬਦ ਵੀ ਕੋਈ ਨਹੀਂ ਸੀ, ਆ ਧਰਤੀ ਦਾ ਟੁਕੜਾ ਵੀ ਕੋਈ ਨਹੀਂ ਸੀ। ਆਪਾਂ ਉਦਣ ਦੇ ਇੱਕ ਦੂਜੇ ਨੂੰ ਜਾਣਦੇ। ਫਿਰ ਤੁਸੀਂ ਭਾਈ ਸਾਹਿਬ ਕਹਿੰਦੇ ਮੈਂ ਤਨ ਕਿਉਂ ਲਿਆ? ਕਹਿੰਦੇ ਨੇ ਮੇਰਾ ਮਹਿਬੂਬ ਤਨ ਚ ਆ ਗਿਆ ਸੀ, ਤੈਨੂੰ ਵੇਖਣ ਵਾਸਤੇ ਆਇਆ। ਕਿਸ ਰੂਪ ਚ ਆਇਆ? ਤੇ ਸ਼ਹਿਰ ਦੇ ਹੀ ਕਾਰਨ ਹਜ਼ੂਰ ਦੇ ਸਾਹਮਣੇ ਖਲੋ ਕੇ ਕਿਹਾ ਗਾਹੇ ਸੂਫੀ, ਗਾਹੇ ਜ਼ਾਹਿਦ, ਗਾਹੇ ਕਲੰਦਰ ਮੇਸ਼ ਵੱਧ, ਉਹ ਸ਼ਲੀਏ ਮਿੱਤਰ ਕਿਹੜੀਆਂ ਕਿਹੜੇ ਰੂਪਾਂ ਚ ਵਿਚਰਨੇ? ਕਿਤੇ ਕਿਰਪਾਨ ਪਕੜ ਕੇ ਖਲੋਨਾ, ਕਿਤੇ ਨਗਾਰੇ ਵਜਾਨਾ ਪਿਆ, ਕਿਤੇ ਨੇਤਰ ਬੰਦ ਕਰਕੇ ਤੂੰ ਤੂੰ ਘੰਟੇ ਪੁਕਾਰਨਾ। ਵੈਸੇ ਪੁਰਬ ਵਾਲੇ ਦਿਨ ਅਸੀਂ ਵਿਚਾਰਾਂਗੇ ਇਹਨੂੰ। ਕਿਤੇ ਪੁੱਤਰਾਂ ਨੂੰ ਥਾਪੀਆਂ ਦੇ ਕੇ ਤੋਰਨਾ ਪਿਆ, ਕਿਤੇ ਕੱਲੀ ਸਿਰ ਤੇ ਕੇਸਕੀ ਤੇ ਲੀਰਾਂ ਦੇ ਚੋੜੇ ਪਾ ਕੇ ਮਾਛੀ ਵਾਲੇ ਸੁੱਤਾ, ਤੇ ਕਿਤੇ ਸਿੱਖਾਂ ਦੇ ਬੂਹੇ ਖੜਕਾ ਕੇ ਪੁੱਛਣਾ ਪਿਆ ਲੰਗਰ ਭੁੱਖ ਲੱਗੀ ਲੰਗਰ ਛਕਾ ਦਿਓ? ਕਹਿਣ ਲੱਗੇ ਅੱਖ ਪਛਾਣ ਗਈ, ਗਾਹੇ ਸੂਫੀ, ਗਾਹੇ ਜ਼ਾਹਿਦ, ਗਾਹੇ ਕਲੰਦਰ ਮੇਸ਼ ਵੱਧ, ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਅਯਾਰ ਮਾਂ, ਮੁਖਤਲਿਫ ਰੰਗਾਂ ਵਿੱਚ ਵਰਤਨਾ। ਪਰ ਸ਼ਰੀਏ ਸੱਜਣ ਹੈ ਤਾਂ ਤੂੰ ਹੀ ਨਾ। ਹਵਾਏ ਬੰਦਗੀ ਅਵਰਦ ਦਰ ਵਾਜੂਦ ਮਰਾ, ਆਖੀ ਸੇਖਾ ਬੰਦਗੀ ਵਗਰ ਨੇ ਜ਼ੋਕੇ ਚੁਨੀ ਆਮਦਨ ਨਾਬੂਦ ਮਰਾ, ਚੇ ਬੰਦਗੀ ਨੀ ਕਦੇ ਨੀ ਰਹਿਣਾ ਦੁਨੀਆ ਤੇ। ਹਜ਼ੂਰ ਨੇ ਕਿਹਾ ਭਾਈ ਆਖੀ ਸੇਖਾ ਬੰਦਗੀ, ਤੂੰ ਬੰਦਗੀ ਆਖ ਸਿਮਰਨ ਕਰ। ਇਸੇ ਨੂੰ ਗੁਰੂ ਜੀ ਨੇ ਕਿਹਾ ਭਜੋ ਗੋਬਿੰਦ, ਭੂਲ ਮਤ ਜਾਹੋ, ਆਖੀ ਸੇਖਾ ਬੰਦਗੀ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਕਸੀ ਨੀ ਕਾਇਆ, ਜਬ ਲਗ ਬਿਕਲ ਭਈ ਨੀ ਬਾਨੀ, ਭਜਲੇ ਰੇ ਮਨ ਸਾਰੰਗ ਪਾਨੀ, ਅਬ ਨਾ ਭਜਸ ਭਜਸ ਕਾ ਭਾਈ ਆਵੇ ਅੰਤ, ਨਾ ਭਜਿਆ ਡਾਈ ਕਰ ਬੰਦੇ, ਬੰਦਗੀ ਕਰ ਸਿਮਰਨ ਕਰ। ਫਿਰ ਇਹ ਬੰਦਗੀ ਕਰੇਗੀ ਕੀ? देखो नाम अपना रंग दिखांदा है, इच कोई शक नहीं कि बंदगी करने वाले ने जिन्ने लोग घेरा पा के उन्हें घेरते ने शायद इन्ना चोर नहीं जे लोग घेरते। इन्नी याद रखो कपटी बंदे की घर घर चर्चा नहीं होंगी जिन्नी बंदगी करने वाले की लोग बदखोई करते। आखिर ते जितदा कौन है? मेरे गुरु नानक साहब ने तो एक बचन कहा सी जदों क्या महाराज कि दुनिया आ गल तुहाडे बारे कहिंदी है। मेरे सतगुरु ने को गल के कह लगे दुनिया विच जे चुप रहिना ते लोग कहिंदे ने जे सच्चा हुंदा बोलदा, कह लगे जे बोलन लगना सच जाणो अंदर सोका पै जांदा। उहनां दा पूरी अष्टपदी तुसीं पढ़िओ, मैं वक्त नहीं, उह शब्द शुरू हुंदा है कि मस्ट करूं मूर्ख जग कहिया प्रभाती, मस्ट करूं मूर्ख जग कहिया मैं चुप करना कहिंदे ने कराता चुप। इसलिए तेज जिहड़ा बंदगी करन वाला उह चाहुंदा वी मैं इस बंदे कोल अपने कीमती सवास क्यों साड़ा, क्यों फूका, ते लखी हजारी नहीं मिलते। मस्त करूं मूर्ख जग कहिया अदक बकू तेरी लिवरैया, पर जे मैं बड़बोला बन जा अंदर सोका पैन लग पैंदा। फिर इको सोचे कि दाता जिन्ना को कहिंदा मैं तेनू पुकारांगा, ते दूजी गल जिन्नी देर तक दुनिया ठोकर ना मारे ते रब वाले पासे भी सवाद कोई नहीं आता। जे मतरी मां चुक के बाहर ना सड़दी ते ध्रुव ने कहना सी कि मां मेरीए दस किवें रब पाना है, किवें बंदगी करनी है, जे किवें राज मिलना है। उस ठोकर ने एडे वड्डे भगत नू जन्म दिता। खैर आपां प्रकरण वाल आईए, आखी सिखा बंदगी आख, इस नू गुरु जी ने कहा जप मन सतनाम सदा सतनाम, हलत पलत मुख उजल हुई है नित त्याई है हर पुरख निरंजना, जे हर सिमरन भया तै उपाद गत किन्नी, वड भागी खर जपना जन नानक को गुर ए मत दीनी। आखी सिखा बंदगी गुर ए मत दीनी, जन नानक को गुर ए मत दीनी, जप हर भवजल करना। बाबा जी ने कहा भांडा धोए बैस धूप देवो, धोंदे ने थे गुर सिख। बस इना फर्क है, दुनिया की दिहाड़ी करिए मिट्टी लगती है, कपड़े मैले हुंदे ने, किसी रेस्टोरेंट विच नौकरी करो कपड़िया ते छिता पैन, सब्जी भाजी दियां भांडे धोण वाले दे कपड़े चो बो हुंदी है, पर इस घर विच जिहड़ा लंगर दे भांडे ते जोड़े झाड़दा झाड़ू लांदा है, सच जाणो यह झूठ नहीं। सेवा दे नाल जे सिमरन करी जाए तन विचों नाम की सुगंधी आउण लग पैंदी है। इह केसर दे छिट्टे ने भांडा धोता जाणा हत्थां नाल, सिमरन ते नाल सेवा। गुरु जी ने कहा कि आखी सेखा बंदगी इस तरह आखी ते भांडा धोए बैस धूप देवो, तो दूध है को जावो, दूध कर्म पुन सुरत समायन खोए निराश जमावो, जपो ता एको नामा अवर निराफल कामा, ए मन ईती हाथ करो पुन नेत्रो नींद ना आवे, रसना नाम जपो तब मतिये आखी। इस तरह आख रसना जाव नाम जपो तब मतिये इन विद अमृत पावो। इस तरीके नाल जदों कोई बंदगी आखद सिमरन कहिंदा है, ये सिमरन अंदर रचदा है पुकारदा है, ते भाई एक तां है बार संगती रूप विच, एक अपना उत्थे घर दे जी नाल भी कोई गल सांझी नहीं कीती जा सकदी। पिछले दिन के सज्जन ने यह सवाल किया भी गुरु साहब ने यह इन्ने भगतां दी बाणी कित्थों इकट्ठी कर ली, किवें पता लग गया, अज वाले साधन भी नहीं सन। ते जेड़े आपां जिस तरीके नाल गिनतियां मिनतियां करने हैं, बाबा नानक इन्हां गिनतियां मिनतियां च नहीं, असीं गिनती करके कहने 1469 नूं बाबे नानक जी दा आगमन होया, ते गुरु ग्रंथ साहिब कहिंदा जदों कुछ भी नहीं सी बाबा उदों भी सी। हुण इस गल नूं कौन कहेगा कि जेड़ा शब्द अरबद नरबद धुंदू घारा, उस अवस्था नूं कौन कहेगा? असल विच सुन समाद आप ही तां लाई बैठे सन। फिर गिनती शुरू हुंदी है, सुल्तानपुरों तुरे, गोइंदवाल आए, फतेहाबाद गए, अमृतसर आए, अगां दुपालपुर गए, सज्जन तुलंबे नेड़े गए, इन्हां इन्हां थावां ते गए, फिर नक्शे च वापस आ गए, फिर गए तीर्थां लगाए, ਪਰਬਤਾਂ ਤੇ ਗਏ, ਅਰਬ ਚ ਗਏ, ਇੱਥੇ ਤਾਂ ਚਲੋ ਸਾਡੀ ਸਮਝ ਗੁੱਚਲੀਆਂ ਗੱਲਾਂ ਨੇ, ਪਰ ਆਹ ਕਿੱਥੇ ਆਵੇਗਾ? ਜਿਹੜੇ ਮੈਂ ਸ਼ਾਇਦ ਕੱਲ ਪਰਸੋਂ ਵੀ ਅਰਜ਼ ਕੀਤੀ ਸੀ ਕਿ ਨਾਲ ਲਿੱਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਉਹ ਹਵਾਈ ਕਿੱਥੇ ਗਏ? ਤੇ ਫਿਰ ਗਏ ਜਿੱਥੇ, ਇਹ ਨੀ ਸਾਡੇ ਅੱਖਰ ਨੇ। ਪਰ ਅਫਸੋਸ ਕਿ ਅੱਜ ਅਸੀਂ ਕਹਿੰਦੇ ਹਾਂ, ਸਾਇੰਸ ਨੇ ਆਹ ਗੱਲ ਕਹੀ, ਸਾਡੇ ਗੁਰੂ ਨੇ ਪਹਿਲਾਂ ਕਹੀ। ਉਹ ਭਾਈ ਸਿੱਖੋ, ਵਿਗਿਆਨ ਬਹੁਤ ਵੱਡੀ ਚੀਜ਼ ਹੈ, ਪਰ ਯਾਦ ਰੱਖਿਓ ਵਿਗਿਆਨ ਦੇ ਪਿੱਛੇ ਗੁਰੂ ਨੂੰ ਲਾਓ, ਗੁਰੂ ਦੇ ਪਿੱਛੇ ਵਿਗਿਆਨ ਨੂੰ ਲਾਓ। ਅਸੀਂ ਉਦੋਂ ਮੰਨਿਆ ਵੀ ਆਹ ਗੱਲ ਉਹਨਾਂ ਕਹਿਤੀ, ਸਾਡੇ ਗੁਰੂ ਤਾਂ ਪਹਿਲਾਂ ਕਹੇ ਸੀ। ਜੇ ਕਿਤੇ ਮੰਨ ਲਓ ਕੱਲ ਨੂੰ ਕੋਈ ਗ੍ਰਹਿ ਜਾਏ ਮੇਲ ਥੱਲੇ ਜਾਂ ਉੱਤੇ ਸਪੇਸ ਵਿੱਚ, ਉੱਥੇ ਕਿਤੇ ਬਾਬੇ ਨਾਨਕ ਦੀ ਹੋਵੇ ਕੀਰਤੀ, ਤੇ ਆਪਾਂ ਕਹਿਣਾ ਇਹਨਾਂ ਤੇ ਕੱਲ ਪਤਾ ਲੱਗਾ ਸਾਡਾ ਬਾਪੂ ਤਾਂ ਪਹਿਲੀ ਭਰਕ ਚ ਕੋਲ ਪ੍ਰਸ਼ਾਦ ਦਾ ਧੁਰੋਂ ਪਤਾ ਲਓ ਲਈ ਕੜਾਈ, ਅੱਜ ਨਹੀਂ ਮੰਨਣਾ। ਨਹੀਂ ਭਾਈ, ਗੁਰੂ ਸਮਰੱਥ ਹੈ, ਗੁਰੂ ਦੀ ਕਥਾ ਅਕਥ ਹੈ, ਕੋਈ ਬਿਆਨ ਨਹੀਂ ਕਰ ਸਕਦਾ। ਹਜ਼ੂਰ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਜਿਉਂ ਜਿਉਂ ਆਪਾਂ ਨਾਮ ਜਾਪਨੇ ਆ, ਖੈਰ ਮੈਂ ਵਿਸ਼ੇ ਨੂੰ ਸੰਕੋਚਾ, ਬੰਦਗੀ ਕਰਦਾ ਸਿਮਰਨ ਕਰਦਾ, ਉਸ ਦੇ ਧੁਰ ਅੰਦਰ ਬੰਦਗੀ ਰਚੀ ਜਾਂਦੀ ਹੈ, ਫਿਰ ਉਹਦੇ ਵਿੱਚ ਜਿਹੜੀ ਇਕੱਲੀਆਂ ਖੇਡ ਹੈ ਨਾ, ਉਹ ਅਰਦਾਸਾਂ ਨੇ, ਬੇਨਤੀਆਂ ਨੇ। ਤੇ ਮੈਂ ਸਿਰਫ ਬੇਨਤੀ ਕਰਾਂਗਾ ਭਾਈ, ਤੁਸੀਂ ਤੁਹਾਡੇ ਚ ਬਹੁਤ ਸਾਧਨਾ ਕਰਨ ਵਾਲੇ ਬਾਹਰ ਸਿੰਘ ਬੜੇ ਨੇ, ਘੱਟੋ ਘੱਟ ਇੱਕ ਸਾਲ ਵਿੱਚ ਘੱਟੋ ਘੱਟ ਸ਼ਬਦ ਵਰਤਨੇ ਆ, ਇੱਕ ਹਫ਼ਤਾ ਜ਼ਰੂਰ ਹੀ ਕੱਢ ਲਈਏ। ਵੀ ਜੇ ਛੁੱਟੀਆਂ ਹੀ ਨੇ ਤੇ ਫਿਰ ਕਿੰਨਾ ਚੰਗਾ ਹੋਵੇ, ਅਰਦਾਸ ਕਰਕੇ ਸਵੇਰੇ ਸ਼ੁਰੂ ਕਰ ਤੇ ਰਾਤ ਤੱਕ ਗੁਰੂ ਦੇ ਨੇੜੇ ਬੈਠ, ਸੱਚ ਜਾਣ ਜਿੱਦਣ ਤੇਰੇ ਵਿੱਚ ਗੁਰੂ ਵਰਤਨ ਲੱਗ ਪਿਆ। ਕਥਾ ਵਾਲਾ ਹਜ਼ਾਰਾਂ ਸਾਲ ਕਥਾ ਕਰੀ ਜਾਏ, ਕਮਾਈ ਵਾਲਾ ਇੱਕ ਵਾਰੀ ਲੰਘ ਜਾਏ ਤੇ ਲੰਘ ਦੇ ਜੀਵਨ ਪਲਟ ਜਾਂਦਾ ਹੈ। ਉਹਦੇ ਕੋਲ ਸਮਰੱਥਾ ਹੈ, ਜਿਸ ਕਾ ਅੰਤਰ ਬਸੈ ਨਿਰੰਕਾਰ ਜਿਸ ਕੀ ਸੀਖ ਤਰੈ ਸੰਸਾਰ। ਜੇ ਅੰਤਰ ਨਹੀਂ ਬਸਿਆ ਜ਼ਬਾਨ ਤੇ ਕੱਲੀ ਪ੍ਰੀਤ ਤੇ, ਉਹਨੂੰ ਗੁਰੂ ਜੀ ਨੇ ਕਿਹਾ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਸਤਿਗੁਰੂ ਨੇ ਕਿਹਾ ਬੰਦਗੀ ਕਰ। ਭਾਈ ਸਾਹਿਬ ਜੀ ਨੂੰ ਕਿਸੇ ਪੁੱਛਿਆ, ਮੈਂ ਇਹ ਐਤਵਾਰ ਇੱਕ ਪਰਿਵਾਰ ਚ ਅਰਜ਼ ਕੀਤੀ ਸੀ, ਪੁੱਛਿਆ ਵੀ ਬੰਦਗੀ ਦਾ ਕੀ ਆਨੰਦ, ਤੇ ਜਿਹੜੀ ਅਸਲ ਅਰਜ਼ ਕਰਨੀ ਚਾਹੁੰਦਾ ਸਾਂ, ਇਹ ਭਗਤਾਂ ਦੀ ਬਾਣੀ ਕਿਵੇਂ ਲੈ ਲਈ, ਕਿਵੇਂ ਪਤਾ ਲੱਗ ਗਿਆ ਇੱਥੇ ਫਲਾਣਾ ਭਗਤ ਬੈਠਾ, ਇੱਥੇ ਫਲਾਣਾ ਬੈਠਾ? ਭਾਈ ਗੁਰਸਿੱਖੋ, ਬੜੀ ਸਪਸ਼ਟ ਗੱਲ ਹੈ ਕਿ ਜਿਹੜੀ ਰੂਹਾਨੀਅਤ ਦੀ ਖੇਡ ਹੈ ਨਾ, ਉਹਨੂੰ ਆਹ ਮੈਸੇਜ ਲੈਣ ਦੀ ਲੋੜ ਨਹੀਂ, ਫਲਾਣਾ ਸੰਤ ਕਿੱਥੇ ਵੀ ਸਾਨੂੰ ਦੱਸੋ ਬਾਹਰ ਮੁਖੀ। ਤੇ ਮੈਂ ਸਿੱਧੀ ਜੇ ਇੱਕ ਉਦਾਹਰਨ ਦਿਆ, ਸਾਰਿਆਂ ਕੋਲ ਫੋਨ ਨੇ, ਇਹਦੇ ਵਿੱਚ ਇੱਕ ਫੰਕਸ਼ਨ ਤੋਂ ਦੱਸ ਦਿੰਦੇ ਬਲੂਟੁੱਥ ਦਾ, ਉਹ ਖੁੱਲਾ ਹੋਵੇ ਨਾ, ਤੇ ਜਿੱਥੋਂ ਲੰਘੀ ਜਾਓਗੇ ਜਿਨ੍ਹਾਂ ਦੇ ਬਲੂਟੁੱਥ ਖੁੱਲੇ ਨੇ ਨਾ, ਪਤਾ ਨੀ ਵੀ ਇਹਦਾ ਇਹ ਗੋਰਾ ਹੈ ਕਿ ਕਾਲਾ ਹੈ ਕਿ ਪੰਜਾਬੀ ਹੈ ਕਿ ਹਿੰਦੂ ਹੈ, ਸਾਰਿਆਂ ਦੇ ਮੈਸੇਜ ਕੈਚ ਕਰੀ ਜਾਂਦਾ, ਤੇ ਮੈਸੇਜ ਉਹਨਾਂ ਦੇ ਕੈਚ ਕਰਦਾ ਜਿਨ੍ਹਾਂ ਦੇ ਬਲੂਟੁੱਥ ਖੁੱਲੇ ਹੋਏ ਨੇ। ਜੇ ਇੱਕ ਨਿੱਕਾ ਜਿਹਾ ਡੱਬਾ ਲੰਘਦਿਆਂ ਦੇ ਬਲੂਟੁੱਥ ਰਾਹੀਂ ਮੈਸੇਜ ਕੈਚ ਕਰੀ ਜਾਂਦਾ, ਤੇ ਬਾਬੇ ਦੇ ਅੰਦਰ ਨੂੰ ਕੀ ਸਮਝਦੇ, ਉਹਨੂੰ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਪਤਾ ਕਿਹੜੀ ਥਾਂ ਤੇ ਕਿਹੜਾ ਬੈਠਾ ਹੋਇਆ। ਉਹ ਬੰਦਗੀ, ਚੁੰਬਕ ਨੇੜੇ ਲੋਹਾ ਆਪਣੇ ਆਪ ਹੁੰਦਾ ਹੈ। ਸਾਹਿਬ ਸੱਚੀ ਸਰਕਾਰ ਨੇ ਇਹ ਸਾਰੀਆਂ ਗੁਰਮੁਖਾਂ ਦੇ, ਭਗਤਾਂ ਦੇ, ਮਹਾਂਪੁਰਖਾਂ ਦੇ ਬਚਨ ਇਕੱਠੇ ਕੀਤੇ ਤੇ ਸਾਰਿਆਂ ਨੇ ਇੱਕੋ ਜ਼ਬਾਨ ਚ ਕਿਹਾ ਵੀ ਨਾਮ ਪ੍ਰੇਮਾ ਭਗਤੀ। ਭਾਈ ਗੁਰਦਾਸ ਜੀ ਨੂੰ ਕਿਸੇ ਪੁੱਛਿਆ ਵੀ ਇਹ ਰੋਜ਼ ਬੰਦਗੀ ਦੀ ਗੱਲ, ਰੋਜ਼ ਸਿਮਰਨ ਦੀ ਗੱਲ ਚੱਲਦੀ ਹੈ, ਤੇ ਤਾਂ ਚੱਲਦੀ ਵੀ ਰੋਜ਼ ਚੇਤਾ ਆਉਂਦਾ ਰਹੇ, ਤੇ ਹੁਣ ਤਾਂ ਅਸੀਂ ਕਹਿੰਦੇ ਹਾਂ ਸਿਮਰਨ ਕਰੋ ਜਾਂ ਆਪਾਂ ਕਰੀਏ, ਤੇ ਜਦੋਂ ਕੋਈ ਕਰਨ ਲੱਗ ਪੈਂਦਾ ਨਾ, ਬਸ ਉਹਦੇ ਕੋਲ ਸਿਮਰਨ ਸ਼ਬਦ ਕਹਿਣ ਦੀ ਦੇਰ ਹੈ, ਇਹ ਕਹਿਣ ਦੀ ਲੋੜ ਹੀ ਨਹੀਂ ਕਿ ਕਰੋ, ਸਿਮਰਨ ਕਹਿਣ ਦੀ ਦੇਰ ਹੈ, ਪਰ ਚੇਤੇ ਰੱਖੋ ਸਿਮਰਨ ਆਪਣੇ ਆਪ ਹੀ ਆਉਣ ਲੱਗ ਪੈਂਦਾ। ਪ੍ਰੋਫੈਸਰ ਪੂਰਨ ਸਿੰਘ ਟ੍ਰੇਨ ਚ ਸਨ, ਕਿਸੇ ਨੇ ਪਹਿਚਾਣ ਲਿਆ ਤੇ ਸੱਜਣ ਨੇ ਪੁੱਛਿਆ ਵੀ ਤੁਸੀਂ ਬਹੁਤ ਸੋਹਣਾ ਲਿਖਦੇ ਹੋ, ਨਾਮ ਬਾਰੇ ਉਹਨਾਂ ਨਾਮ ਦੀ ਗੱਲ ਕੀਤੀ, ਉਹ ਰੋਣ ਲੱਗ ਪਏ। ਉਹਨੇ ਫਿਰ ਪੁੱਛਿਆ ਮੈਂ ਨਾਮ ਬਾਰੇ ਪੁੱਛਣਾ ਚਾਹੁੰਦਾ, ਰੋਂਦਿਆਂ ਦੇ ਨੇਤਰ ਬੰਦ ਹੋ ਗਏ, 3 ਘੰਟੇ ਗੱਡੀ ਚ ਇੱਕੋ ਟਿਕ ਬੈਠੇ ਰਹੇ, ਉਤਰਨ ਲੱਗਾ। ਉਹਨੇ ਕਿਹਾ ਮੈਂ ਉਤਰਨ ਲੱਗਾ, ਮੈਂ ਪੁੱਛਿਆ ਸੀ ਨਾਮ ਬਾਰੇ, ਕਹਿਣ ਲੱਗੇ ਆਪ ਚਿੰਗ ਲਾ ਕੇ ਥੱਲੇ ਉਤਰ ਚੱਲੇ। ਹੁਣ ਉਹ ਕਿਹੜੀ ਖੇਡ ਸੀ, ਇੱਕ ਖਿੰਚ ਬਿਜਲੀ ਦੀ ਤਰ੍ਹਾਂ ਦੌੜ ਜਾਏ, ਪਰ ਉਹ ਤਾਂ ਦੌੜੇਗਾ ਜੇ ਰੋਜ਼ ਚੇਤੇ ਕਰਾਵਾਂਗੇ ਸਿਮਰਨ। ਭਾਈ ਸਾਹਿਬ ਨੂੰ ਪੁੱਛਿਆ, ਉਹਨਾਂ ਨੇ ਬੜੇ ਸੋਹਣੇ ਸਿਮਰਨ ਦੇ ਉੱਤਰ ਦਿੱਤੇ। ਕਹਿੰਦੇ ਨੇ ਭਾਈ ਜਿੱਥੇ ਅੱਜ ਤੂੰ ਜਿਹੜਾ ਜਪ ਰਿਹਾ ਨਾ, ਇਹ ਯਕੀਨ ਕਰ ਇਸ ਤੋਂ ਅੱਗੇ ਵੀ ਕੁਛ ਹੈ। ਇੱਕ ਦ੍ਰਿਸ਼ਟ ਮਾਨਕ ਹੈ, ਇੱਕ ਅਦ੍ਰਿਸ਼ਟ ਹੈ, ਇੱਕ ਭੌਤਿਕ ਹੈ, ਇੱਕ ਪਰਾਭੌਤਿਕ ਹੈ। ਕਹਿੰਦੇ ਨੇ ਜਿਹੜਾ ਤੂੰ ਇੱਥੇ ਕਮਾਇਆ ਬਾਹਰ ਮੁਖੀ ਨਹੀਂ ਨਾਲ ਜਾਏਗਾ, ਧਨ ਨਹੀਂ, ਪਦਾਰਥ ਨਹੀਂ, ਇੱਥੋਂ ਤੱਕ ਤਲੀਮ ਵੀ ਨਹੀਂ। ਇਸ ਜਨਮ ਚ ਡਾਕਟਰ ਏ, ਵਕੀਲ ਏ, ਇੰਜੀਨੀਅਰ ਏ, ਕੋਈ ਜ਼ਰੂਰੀ ਨਹੀਂ ਅਗਲਾ ਜਨਮ ਮਨੁੱਖਾ ਜਨਮ ਮਿਲ ਜਾਏ ਤੇ ਘਰੋਂ ਸਰਟੀਫਿਕੇਟ ਲੈ ਜਾਏਗਾ, ਮੈਂ ਤਾਂ ਪਿਛਲੇ ਜਨਮ ਚ ਇੰਜੀਨੀਅਰ ਸਾਂ, ਮੁੱਢੋ ਸੁੱਡੋ ਪੜ੍ਹਾਈ ਸ਼ੁਰੂ ਹੋਵੇਗੀ। ਪਰ ਜਿਹੜੀ ਬੰਦਗੀ ਏ ਨਾ, ਉਹ ਮੁੱਢੋ ਸੁੱਡੋ ਨਹੀਂ। ਜਿੰਨੀ ਕਮਾਈ ਏ, ਦਾਤਾ ਮੇਹਰ ਕਰੇ ਸਿੱਖ ਨੂੰ ਅਗਲਾ ਜਨਮ, ਤੇ ਮੈਂ ਤੇ ਚਾਹਨਾ ਇਹ ਇਹ ਇਧਰ ਇਧਰ ਤੁਰੀਏ ਨਾ ਵੀ ਮੈਂ ਇਹਨੂੰ ਅਗਾਂਹ ਮੁਕਤੀ ਦੇ ਦੀ, ਮੈਂ ਨਹੀਂ ਅਗਾਂਹ ਆਉਣਾ। ਸਗੇ ਸਿੱਖ ਸੰਘਰਸ਼ਮਈ, ਉਹ ਕਹਿੰਦਾ ਦਾਤਾ ਵਾਰ ਵਾਰ ਜਨਮ ਦੇਈ ਤੇ ਵਾਰ ਵਾਰ ਸਿੱਖੀ ਦੇਈ, ਆਪਣਾ ਬਣਾਈ ਰੱਖੀ, ਜਨਮ ਦੀ ਕੋਈ ਪਰਵਾਹ ਨਹੀਂ। ਉਹ ਕਹਿੰਦੇ ਨੇ ਇਸ ਤੋਂ ਅੱਗੇ ਕੀ ਹੈ? ਉਹਨਾਂ ਨੇ ਸ਼ਬਦ ਤਿੰਨ ਕੁ ਉਦਾਹਰਨਾਂ ਦਿੱਤੀਆਂ ਸਨ। ਕਹਿੰਦੇ ਨੇ ਖੀਰਾ ਬਿਲਕੁਲ ਛੋਟਾ ਹੈ, ਕੀਮਤ ਪੈ ਜਾਂਦੀ ਹੈ, ਘਰ ਰੁਪਈਆਂ ਨਾਲ ਭਰੇ ਜਾਂਦੇ ਨੇ। ਬੋੜ ਦਾ ਬੀਜ ਖਸਕਾਸ ਦੇ ਦਾਣੇ ਨਾਲੋਂ ਬਰੀਕ ਏ, ਪਰ ਉਹਨਾਂ ਨੂੰ ਪਤਾ ਜਿੱਦਣ ਬੀਜਿਆ ਗਈ ਉਹ ਰੁੱਖ ਨਿਕਲੇਗਾ ਜਿਹੜਾ ਸਦੀਆਂ ਤੱਕ ਜੀਏਗਾ ਤੇ ਹਜ਼ਾਰਾਂ ਲੋਕਾਂ ਨੂੰ ਛਾਂ ਦੇਗਾ। ਹੈ ਛੋਟਾ ਖੁੰਡੀ, ਕਾਗਜ਼ ਬਿਲਕੁਲ ਛੋਟਾ ਹੈ, ਪਰ ਕਹਿਣ ਲੱਗੇ ਜਦੋਂ ਖੁੰਡੀ ਤਾਰੀ ਜਾਏ, ਡਰਾਫਟ ਜਾਂ ਚੈੱਕ ਕੈਸ਼ ਕਰਾਇਆ ਜਾਏ, ਉਦੋਂ ਬੰਦੇ ਦੇ ਘਰ ਭਰੇ ਜਾਂਦੇ ਨੇ। ਇੱਕ ਡਰਾਫਟ ਇੱਕ ਚੈੱਕ ਨਾਲ ਬੰਦਾ ਏਡਾ ਵੱਡਾ ਘਰ ਖਰੀਦ ਜਾਂਦਾ ਹੈ। ਤੇ ਕਹਿੰਦੇ ਜਿਹੜਾ ਤੂੰ ਰੋਜ਼ ਗੁਰੂ ਗੁਰੂ ਕਹਿਣਾ ਪਿਆ ਨਾ ਵਾਹਿਗੁਰੂ, ਇਹ ਚੇਤੇ ਰੱਖੀ ਹੀਰੇ ਇਕੱਠੇ ਹੁੰਦੇ ਪਏ ਨੇ। ਇਹ ਖੁੰਡੀਆਂ ਰੋਜ਼ ਗੁਰੂ ਨਾਨਕ ਲਿਖਦਾ ਪਿਆ, ਇਹ ਗੁਰੂ ਖੁੰਡੀ ਲਿਖਦਾ, ਤੇ ਰੱਬ ਦੀ ਦਰਗਾਹ ਚ ਜਿੰਨੀਆਂ ਖੁੰਡੀਆਂ ਨੇ ਸਾਰੀਆਂ ਤੇਰੀ ਆਤਮਾ ਲਈ ਕੈਸ਼ ਹੋਣਗੀਆਂ। ਇੱਕ ਬੋਰਡ ਦਾ ਬੀਜ ਸਦੀਆਂ ਲਈ ਜਿੰਦਾ, ਪਰ ਨਾਮ ਦਾ ਬੀਜ ਉਹ ਜਿਹੜਾ ਲੋਕ ਪਰਲੋਕ ਸਵਾਰੇਗਾ। ਭਾਈ ਸਾਹਿਬ ਨੇ ਸ਼ਬਦ ਕਹਿ ਜੈਸੇ ਖੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਦਮਕਨ ਭਰਤ ਭੰਡਾਰ ਜੀ, ਜੈਸੇ ਬਾਰ ਬਾਂਡੇ ਖੁੰਡੀ ਲਾਗਤ ਨਾ ਭਾਰ ਕੱਛ, ਆਗੇ ਜਾਏ ਪਾਈਅਤ ਲਛਮੀ ਅਪਾਰ ਜੀ, ਜੈਸੇ ਬਟ ਬੀਜ ਆਤ ਸੂਖਮ ਸਰੂਪ ਹੋਤ, ਬੋਏ ਸੇ ਬਿਦ ਕਰੈ ਬਿਰਖਾ ਵਿਸਤਾਰ ਜੀ, ਤੈਸੇ ਗੁਰਬਚਨ ਸੱਚਨ ਗੁਰਸਿੱਖਨ ਮੈਂ, ਜਾਨੀਏ ਮਹਾਤਮ ਗਈ ਹਰਦੁਆਰ ਜੀ। ਇਹ ਜਿਹੜੀ ਬੰਦਗੀ ਹੈ, ਬਾਬਾ ਜੀ ਨੇ ਕਿਹਾ ਆਖੀ ਸੇਖਾ ਬੰਦਗੀ, ਸੇਖਾ ਬੰਦਗੀ ਆਖੀ ਸਿਮਰਨ ਕਰੀ, ਤੇ ਇਸ ਕਰਕੇ ਕਰੀ ਚੱਲਣ ਅੱਜ ਕੇ ਕੱਲ, ਅੱਜ ਜਾਂ ਕੱਲ ਇੱਥੋਂ ਤੁਰ ਪੈਣਾ ਹੈ। ਤੇ ਸਪਸ਼ਟ ਕਹਿ ਕਿ ਜਿਹੜੇ ਬੰਦਗੀ ਵਾਲੇ ਨੇ, ਤੇ ਬੰਦਗੀ ਕਰਦਿਆਂ ਅਰਦਾਸਾਂ ਕਰੀਏ ਸੱਚੇ ਪਾਤਸ਼ਾਹ ਮਿਹਰ ਕਰੀ, ਕੋਈ ਪਤਾ ਨਹੀਂ ਉਸਦਾ ਕਿੱਥੇ ਕੀ ਖੇਡ ਵਰਤਾ ਦਿੰਦਾ ਜ਼ਿੰਦਗੀ ਚ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਇਸ ਵਾਰੀ ਇੰਨੇ ਕੁ ਬਾਬਾ ਜੀ ਦੇ ਬਚਨ ਆਪ ਜੀ ਦੇ ਇਸ ਅਸਥਾਨ ਤੇ ਸਾਂਝੇ ਕੀਤੇ ਗਏ ਨੇ, ਕਿਉਂਕਿ ਕੱਲ ਨੂੰ 31 ਦਸੰਬਰ ਬਾਰੇ ਤੇ ਮੈਂ ਸਿਰਫ 12ਵਾਂ ਦੀ ਅਰਜ਼ ਕਰਨੀ। ਹਰ ਇੱਕ ਨੇ ਕੱਲ ਕਹਿਣਾ ਵੀ ਨਵਾਂ ਸਾਲ ਖੁਸ਼ੀਆਂ ਦਾ ਲੰਘੇ, ਤੇ ਗੁਰੂ ਸਾਹਿਬ ਨੇ 12ਵਾਂ ਕੱਲ ਹੀ ਖੁਸ਼ੀ ਤੋਂ ਸ਼ੁਰੂ ਕੀਤੀ, ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਕਹਿਣਾ। ਉਹ ਆਨੰਦ ਉਹ ਖੁਸ਼ੀਆਂ ਪਰਮਾਤਮਾ ਸਭ ਨੂੰ ਦੇ, ਪਰ ਉਸ ਖੁਸ਼ੀ ਦੀ ਕੋਈ ਕੀਮਤ ਨਹੀਂ ਜਿਹੜੀ ਨਾਮ ਤੋਂ ਬਿਨਾਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਤੂੰ ਚੇਤੇ ਆ ਜਾਏ, ਬਸ ਉਹਦੇ ਵਾਲੀ ਕੋਈ ਖੁਸ਼ੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਫਿਰ ਜਿਸ ਤਰ੍ਹਾਂ ਪ੍ਰਬੰਧਕ ਵੀਰਾਂ ਨੇ ਬਣਾਇਆ 5 ਤਰੀਕ ਸ਼ਾਮ ਨੂੰ ਫਿਰ ਦੁਬਾਰਾ ਚੋਜੀ ਪ੍ਰੀਤਮ ਦਾ ਆਗਮਨ ਪੁਰਬ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ, ਤੇ ਸਾਰੇ ਗੁਰੂ ਜੀ ਲਈ ਭੇਟਾ ਜ਼ਰੂਰ ਲੈ ਕੇ ਆਇਓ। ਮੇਰੀ ਬੇਨਤੀ ਹੈ ਵੀ ਆਟਾ ਦੁੱਧ ਡਾਲਰ ਇਹ ਤਾਂ ਚਲੋ ਹੈ ਹੀ, ਸੰਗਤ ਦੀ ਸੇਵਾ ਹੈ ਨਾ, ਪਰ ਉਹ ਭੇਟਾ ਹੈ ਸਿਮਰਨ ਦੀ, ਉਹ ਭੇਟਾ ਹੈ ਨਾਮ ਦੀ। ਜਿਸ ਦਿਨ ਹਜ਼ੂਰ ਦਾ ਆਗਮਨ ਹੋਇਆ, ਗੁਰੂ ਤੇਗ ਬਹਾਦਰ ਭਾਈ ਵੀਰ ਸਿੰਘ ਲਿਖਦੇ ਨੇ, ਸਾਰੀ ਰਾਤ ਚੌਂਕੜੇ ਸਨ, ਅੰਮ੍ਰਿਤ ਵੇਲੇ ਆਗਮਨ ਹੋਇਆ, ਮੁਸਕਰਾ ਪਏ। ਦਸਮ ਗੁਰੂ ਚਮਤਕਾਰ ਵਿੱਚ, ਕਲਗੀਧਰ ਚਮਤਕਾਰ ਚ, ਸਿੱਖਾਂ ਪੁੱਛਿਆ ਮਹਾਰਾਜ ਕਿਉਂ ਮੁਸਕਰਾਏ? ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦਾ 10ਵਾਂ ਜਾਮਾ ਆ ਗਿਆ। ਫਿਰ ਆਪਣਾ ਫਰਜ਼ ਬਣਦਾ, ਭਾਵੇਂ ਕੋਈ ਕਿ ਜਪਜੀ ਸਾਹਿਬ ਕਰੇ, ਸੁਖਮਨੀ ਸਾਹਿਬ ਕਰੇ, ਤੇ ਜਿੰਨੀ ਪੁਰਬ ਵਾਲੇ ਦਿਨ ਗੁਰੂ ਜੀ ਦੀ ਖੁਸ਼ੀ ਮਿਲਣੀ ਹੈ ਨਾ, ਬਰਕਤਾਂ ਪੈਣਗੀਆਂ। ਜੇ ਨਾਮ ਕੋਈ ਲਿਆਏਗਾ ਨਾਮ ਚ ਬਰਕਤ ਪੈਗੀ, ਜੇ ਕੋਈ ਡਾਲਰ ਲਿਆਏਗਾ ਡਾਲਰਾਂ ਚ ਬਰਕਤ ਪੈਣੀ। ਪਰ ਜਿਹੜਾ ਨਾਮ ਵਾਲਾ ਭੇਟਾ ਹੈ ਨਾ, ਅਸਲੀਅਤ ਇਵੇਂ, ਮੈਂ ਅੰਮ੍ਰਿਤਸਰ ਇੱਕ ਸਿੰਘ ਨੇ, ਉਹ ਚਲੋ ਮੈਂ ਸਿਰਫ ਇੱਕ ਦੋ ਮਿੰਟ ਲੈਣਾ, ਉਹ ਰੋਜ਼ ਅਰਦਾਸ ਕਰਾਉਂਦੇ ਨੇ, ਕਥਾ ਸੁਣਦੇ ਨੇ, ਪਿਆਰ ਪਿਆਰ ਬਹੁਤ ਕਰਦੇ। ਉਹਨਾਂ ਰੋਜ਼ ਦੇਗ ਪੰਜ ਦਸ ਪੰਜ ਰੁਪਏ ਦੀ ਕਰਾਣੀ, ਤੇ ਨਾਲ ਉਹ ਕਰਦੇ ਨੇ ਜਦੋਂ ਮੱਥਾ ਟੇਕਣ ਜਾਂਦੇ ਨੇ, ਕਹਿੰਦੇ ਨੇ ਗੁਰੂ ਰਾਮਦਾਸ ਇੰਨੇ ਸੋਈਆਂ ਦੀ ਭੇਟਾ ਲੈ ਕੇ ਆਇਆ, ਅੱਜ ਰਾਮਕਲੀ ਕੀ ਵਾਰ ਦੀ ਭੇਟਾ ਲੈ ਕੇ ਆਇਆ, ਅੱਜ ਟਾਈਮ ਇੰਨਾ ਕੁਛ ਹੀ ਬਸੰਤ ਕੀ ਵਾਰ ਦੀ ਭੇਟਾ, ਪਰਕਰਮਾ ਚ ਖਲੋ ਕੇ। ਭਾਈ ਇਹੋ ਜੀ ਜਦੋਂ ਕਿਤੇ ਆਦਤ ਬਣ ਜਾਏਗੀ ਨਾ ਸੱਚੀ ਮੁੱਚੀ ਨਾਲੇ, ਤਾਂ ਬਾਣੀ ਨਾਲ ਹੋਰ ਨਹੀਂ ਬਣੇਗਾ। ਤੇ ਜਦੋਂ ਗੁਰੂ ਜੀ ਦੇ ਚਰਨਾਂ ਚ ਬਾਣੀ ਤੇ ਪਾਠ ਕੋਈ ਕਰਕੇ ਜਾਂਦਾ, ਸਭ ਤੋਂ ਵੱਡੀ ਪ੍ਰਸੰਨਤਾ ਉਹਦੇ ਤੇ ਵੀ ਜਿਹੜਾ ਬਾਣੀ ਨਾਲ ਜੁੜਦਾ ਹੈ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।